ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਮੁਕਤੀ ਦਾਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ, ਸੰਸਾਰ ਦੇ ਮਹਾਨ ਰਹਿਬਰ ਜਿਨ੍ਹਾਂ ਨੇ ਜੰਗਾਂ ਯੁੱਧਾਂ ਤੋਂ ਬਾਅਦ ਆਪਣੇ ਸਿੱਖਾਂ ਸੇਵਕਾਂ ਨੂੰ ਪਾਵਨ ਉਪਦੇਸ਼ ਬਖਸ਼ੇ, ਉਹਨਾਂ ਵਿੱਚ ਭਾਈ ਗੁਰੂ ਕੇ ਪਿਆਰ ਵਾਲੇ ਜਾਤੀ ਮਲਕ ਜੀ, ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਬ੍ਰਹਮ ਵਿਦਿਆ ਬ੍ਰਹਮ ਗਿਆਨ ਦੀ ਅਵਸਥਾ ਦੀਆਂ ਉਹ ਅਖੀਰਲੀਆਂ ਸਿਖਰਲੀਆਂ ਪੌੜੀਆਂ ਦਾ ਗਿਆਨ ਹਾਸਲ ਕਰ ਚੁੱਕੇ ਹਨ। ਐਸੀ ਅਵਸਥਾ ਬਣ ਗਈ, ਆਪ ਜੀ ਨੇ ਕੱਲ ਸਰਵਣ ਕੀਤਾ ਹੋਣਾ ਹੈ, ਹਜ਼ੂਰ ਮਹਾਰਾਜ ਜੀ ਨੇ ਬੇਅੰਤ ਬਖਸ਼ਾਂ ਕੀਤੀਆਂ, ਐਸੀ ਭਾਵਨਾ ਬਣੀ। ਦਸਵੇਂ ਦੁਆਰ ਬੱਜਰ ਕਪਾਟ ਦੀ ਅਵਸਥਾ ਤੱਕ ਪਹੁੰਚੇ ਹੋਏ ਜਾਤੀ ਮਲਕ ਜੀ ਆਪਣੇ ਤਨ ਦੇਹ ਨੂੰ ਇਉਂ ਤਿਆਗ ਕੇ ਜਾਣਾ ਚੰਗਾ ਸਮਝਦੇ ਹਨ, ਜਿਵੇਂ ਹਾਥੀ ਫੁੱਲਾਂ ਦੀ ਮਾਲਾ ਤਿਆਗ ਜਾਂਦਾ ਹੈ, ਸੱਪ ਕੁੰਜ ਤਿਆਗ ਜਾਂਦਾ ਹੈ ਸਰੀਰ ਨੂੰ, ਤੇ ਜੋਤ ਆਤਮਾ ਨੂੰ ਅਲੱਗ ਕਰਕੇ ਪਰਮਾਤਮਾ ਚ ਭੇਦ ਹੋਣ ਦੀ ਇੱਛਾ ਜਾਹਰ ਹੋ ਗਈ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ। ਆਓ ਜਾਤੀ ਮਲਕ ਜੀ ਹੋਰ ਕੀ ਬੇਨਤੀਆਂ ਕਹਿ ਕੇ ਹਜ਼ੂਰ ਦੀ ਮੁਬਾਰਕ ਰਸਨਾ ਤੋਂ ਮਹਾਨ ਕਿਰਪਾ ਦੇ ਪਾਤਰ ਬਣ ਜਾ ਰਹੇ ਹਨ। ਅੱਜ ਦਾ ਪ੍ਰਸੰਗ ਇੱਥੋਂ ਗਾ ਸਰਵਣ ਕਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਦੋਇਰਾ ਇਸ ਬਿਦ ਪ੍ਰਾਪਤ ਗਿਆਨ ਕੋ ਅੰਤ ਸਮਾਂ ਡਿਗ ਚੀਨ।
ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ, ਜਾਤੀ ਮਲਕ ਜੀ ਜਿਹੜੀ ਅਵਸਥਾ ਰੁਤਵੇ ਮਰਾਤਵੇ ਤੱਕ ਪਹੁੰਚੇ ਹਨ, ਇਹ ਬ੍ਰਹਮ ਅਵਸਥਾ ਦੀ ਆਖਰੀ ਸਿਖਰਲੀ ਅਵਸਥਾ ਹੈ। ਪਾਤਸ਼ਾਹ ਜੀ ਦੇ ਪਾਵਨ ਗਿਆਨ ਦਾਨ ਦੁਆਰਾ ਜਾਤੀ ਮਲਕ ਜੀ ਨੇ ਜਾਣ ਲਿਆ ਸਾਰਾ ਕੁਝ। ਗਿਆਨ ਇੱਕ ਐਸੀ ਅਵਸਥਾ ਹੈ, ਸੰਸਾਰ ਦੇ ਅੰਦਰ ਵਿਸ਼ਿਆਨੰਦ ਸੰਸਾਰ ਭੋਗਦਾ, ਭਜਨਾਨੰਦ ਭਜਨ ਕਰਨ ਵਾਲਾ ਮਾਣਦਾ ਹੈ, ਗਿਆਨਾਨੰਦ ਬ੍ਰਹਮ ਗਿਆਨ ਦੀ ਅਵਸਥਾ ਚ ਪਹੁੰਚਿਆ ਹੋਇਆ ਪਰਮਾਨੰਦ ਦੀ ਅਵਸਥਾ ਦਾ ਮਾਲਕ ਜਾਤੀ ਮਾਲਕ ਸ੍ਰੀ ਗੁਰੂ ਮਹਾਰਾਜ ਜੀ ਦੀ ਕਿਰਪਾ ਦਾ ਐਸਾ ਪਾਤਰ ਬਣਿਆ। ਪ੍ਰਾਪਤੀ ਕੇਵਲ ਸਧਾਰਨ ਸ਼ਬਦ ਨਹੀਂ ਹਨ, ਬ੍ਰਹਮ ਅਵਸਥਾ ਦੇ ਗਿਆਨ ਦੀ ਪ੍ਰਾਪਤੀ ਹੋਈ। ਉਸੇ ਗਿਆਨ ਦੇ ਨੁਕਤੇ ਨਜ਼ਰ ਤੋਂ ਜਾਤੀ ਮਲਕ ਨੂੰ ਕੀ ਪਤਾ ਚੱਲਿਆ ਵੀ ਮੇਰਾ ਵਕਤ ਅਖੀਰ ਆ ਗਿਆ ਹੈ।
ਗਮਨਿਓ ਸ੍ਰੀ ਗੁਰ ਕੇ ਨਿਕ ਦਇਆ ਰਾਮ ਸੰਗ ਲੀਨ।
ਆਪਣੇ ਬੇਟੇ ਦਇਆ ਰਾਮ ਨੂੰ ਲਿਆ ਨਾਲ, ਆ ਪੁੱਤਰਾ ਤੈਨੂੰ ਦੁਨੀਆਂ ਦੇ ਮਾਨ ਰਹਿਬਰ ਦੀ ਸ਼ਰਨ ਵਿਚ ਲੈ ਕੇ ਜਾਵਾਂ, ਜਿਹਦੇ ਮੇਰੀ ਸਾਰੀ ਉਮਰ ਬਾਂਹ ਪਕੜ ਕੇ ਰੱਖੀ, ਮੇਰੇ ਤੇ ਕਿਰਪਾ ਕੀਤੀ। ਪੁੱਤਰ ਤੂੰ ਵੀ ਐਸੇ ਦਰ ਘਰ ਨਾਲ ਜੁੜਿਆ ਰਹੀ, ਕਰੋ ਉਹਨੂੰ ਵਿਦਿਆ ਗਿਆਨ ਦੇ ਕੇ ਨਾਲ ਤੋਰਿਆ, ਕਿਉਂਕਿ ਬ੍ਰਾਹਮਣ ਭਾਈਚਾਰਾ ਪੰਡਤਾਊਪਣਾ ਸ਼ਾਇਦ ਉਹਨੂੰ ਐਸੀ ਆਗਿਆ ਨਾ ਦਿੰਦਾ ਹੋਵੇ। ਸਮਾਜ ਭਾਈਚਾਰਕ ਸਾਂਝ ਦੇ ਤਾਣੇ ਬਾਣੇ ਕੁਝ ਐਸੇ ਸਨ, ਪਰ ਜਿਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਵਰਗੇ ਮਾਨ ਰਹਿਬਰ ਦੀ ਸ਼ਰਨ ਵਿਚ ਰਹਿ ਕੇ ਜੰਗਾਂ ਯੁੱਧਾਂ ਦਾ ਆਨੰਦ ਮਾਣਿਆ ਹੋਵੇ, ਐਸਾ ਗੁਰੂ ਕਾ ਵਿਉਂਤ ਘਾੜਾ ਮੈਦਾਨੇ ਜੰਗ ਵਿਚ ਕਹਿ ਦਿੰਦੇ ਸੀ ਜਾਤੀ ਮਲਕ ਤੁਸੀਂ ਤੇ ਬੀਧੀ ਚੰਦ ਜਾਓ, ਐਸੀ ਵਿਉਂਤ ਕੜੋ ਮੈਦਾਨੇ ਜੰਗ ਵਿਚ ਤੁਰਕ ਮੁਗਲ ਤੁਹਾਡੇ ਅੱਗੇ ਹੱਥ ਜੋੜਨ, ਤੁਹਾਡੀ ਈਨ ਮੰਨ ਜਾਣ। ਐਸੇ ਭਾਈ ਜਾਤੀ ਮਲਕ ਜੀ ਨੇ ਆਪਣੇ ਬੇਟੇ ਦਇਆ ਰਾਮ ਨੂੰ ਨਾਲ ਲੈ ਕਰਕੇ
ਭਾਈ ਸ੍ਰੀ ਪ੍ਰਭ ਮੈਂ ਅਬ ਤਜੋ ਸਰੀਰ।
ਹਜ਼ੂਰ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਚ ਆ ਕੇ ਗੁਜ਼ਾਰਿਸ਼ ਕੀਤੀ, ਬੇਨਤੀ ਕੀਤੀ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਤੇਰੀ ਸ਼ਰਨ ਵਿਚ ਆਇਆ। ਕਹਿਣ ਲਈ ਮੇਰੇ ਕੋਲ ਅਲਫਾਜ਼ ਨਹੀਂ, ਪਰ ਮੇਰਾ ਬਤੌਰ ਸਿੱਖ ਹੋਣ ਦੇ ਨਾਤੇ ਬੇਨਤੀ ਕਹਿਣ ਤੋਂ ਮੈਂ ਗੁਰੇਜ਼ ਨਾ ਕਰਾਂ। ਸਤਿਗੁਰੂ ਆਪ ਜੀ ਦੀ ਕਿਰਪਾ ਦੁਆਰਾ ਮੈਂ ਇਹ ਦੇਹ ਇਹ ਤਨ ਬਦਨ ਤਿਆਗਣਾ ਚਾਹੁੰਦਾ ਹਾਂ।
ਦਇਆ ਰਾਮ ਸੁਤ ਤੁਮਰੇ ਤੀਰ।
ਆਪਣੇ ਪੁੱਤਰ ਦਇਆ ਰਾਮ ਨੂੰ ਆਪ ਜੀ ਦੇ ਚਰਨ ਸ਼ਰਨ ਵਿਚ ਛੱਡ ਕੇ ਜਾ ਰਿਹਾ ਹਾਂ।
ਕਹਿ ਪੁਜ ਕੋ ਰਾਖੋ ਨਿਜ ਪਾਸ।
ਮੇਰੀ ਬਾਂਹ ਪਕੜੀ ਰੱਖੀ ਮੇਰੇ ਬੇਟੇ ਦਇਆ ਰਾਮ ਦੀ ਵੀ ਸਤਿਗੁਰੂ ਇਸੇ ਤਰ੍ਹਾਂ ਬਾਂਹ ਪਕੜ ਕੇ ਰੱਖਣਾ।
ਅਲਪ ਬੈਸ ਇਸ ਕੀ ਸੁਖ ਰਾਤ।
ਹਜ਼ੂਰ ਪਾਤਸ਼ਾਹ ਜੀ ਇਹਦੀ ਉਮਰ ਬੜੀ ਛੋਟੀ ਹੈ, ਉਮਰ ਦੇ ਤਕਾਜੇ ਨਾਲ ਵੇਖਿਆ ਜਾਵੇ ਬੱਚਾ ਡਾਵਾਂ ਡੋਲ ਹੋ ਜਾਂਦਾ ਹੈ। ਕਿਸੇ ਦ੍ਰਿੜਤਾ ਵਾਲੇ ਆਸਥਾ ਵਾਲੇ ਨਿਸ਼ਠਾਵਾਨ ਉਮਰ ਦਾ ਤਕਾਜਾ ਹੋਵੇ ਮੰਨਿਆ ਜਾ ਸਕਦਾ ਬੱਚਾ ਆਪ ਜੀ ਕਿਰਪਾ ਰੱਖਣੀ। ਆਪ ਜੀ ਵਰਗੇ ਸੁੱਖਾਂ ਦੀ ਪੂੰਜੀ ਕਾਉਣਾ ਸਤਿਗੁਰੂ ਦੁਨੀਆਂ ਤੇ ਇੱਕ ਕੇਵਲ ਆਪ ਜੀ ਦਾ ਹੀ ਆਸਰਾ ਹੈ। ਮੇਰਾ ਪੁੱਤਰ ਆਪ ਜੀ ਦੀ ਸ਼ਰਨ ਵਿਚ ਰਹਿਣਾ ਕਰੇਗਾ।
ਨਹੀਂ ਖਬਰ ਕੋ ਜਾਚਨ ਲੈ।
ਇੱਕ ਬੇਨਤੀ ਮੈਂ ਜਰੂਰ ਕਵਾਂਗਾ ਆਪ ਜੀ ਨੂੰ ਸਤਿਗੁਰੂ, ਇਹ ਹੈ ਵੀ ਕਿਸੇ ਹੋਰ ਦਰ ਦਰ ਥਾਂ ਪੁਰ ਥਾਂ ਮੱਥੇ ਨੀ ਟੇਕੂਗਾ, ਕਿਸੇ ਦੇ ਅੱਗੇ ਝੋਲੀ ਨਹੀਂ ਅੱਡੇਗਾ, ਨਹੀਂ ਕੁਝ ਮੰਗੇਗਾ।
ਸਤਿਗੁਰ ਕਹਿਓ ਹੋਏ ਬੜ ਭਾਗਾ।
ਪਾਤਸ਼ਾਹ ਜੀ ਨੇ ਆਪਣੇ ਅਨਨ ਸੇਵਕ ਜਾਤੀ ਮਲਕ ਦੀ ਐਸੀ ਬੇਨਤੀ ਸੁਣ ਕੇ ਪਾਤਸ਼ਾਹ ਕਹਿੰਦੇ ਫਿਰ ਜੇ ਤੇਰੀ ਭਾਵਨਾ ਏਦਾਂ ਦੀ ਆ, ਇੱਛਾ ਮਨੋ ਕਾਮਨਾ ਇਹੋ ਜੀ ਲੈ ਕੇ ਆਇਆ, ਜਾ ਤੈਨੂੰ ਗੁਰੂ ਨਾਨਕ ਦੇ ਦਰ ਕਰ ਦੇ, ਦਰੋਂ ਉਹ ਕੁਝ ਪ੍ਰਾਪਤ ਹੋਣਾ ਇਹ ਵੱਡਿਆਂ ਭਾਗਾਂ ਵਾਲਾ ਬਣੇਗਾ।
ਸਦਾ ਗੁਰ ਘਰ ਸੰਗ ਲਾਗਾ।
ਜਿਹੜਾ ਗੁਰੂ ਦੇ ਦਰ ਨਾਲ ਸਦਾ ਜੁੜਿਆ ਰਹੇ ਇਸ ਤੋਂ ਵੱਡੇ ਭਾਗ ਕੀ ਦੇ ਹੋ ਸਕਦੇ ਨੇ। ਗੁਰੂ ਦੇ ਦਰ ਨਾਲ ਜੁੜੇ ਤੇਰਾ ਪੁੱਤਰ, ਤੂੰ ਜੁੜਿਆ ਰਹਿ ਜਾਤੀ ਮਲਕ, ਗੁਰੂ ਦੇ ਦਰ ਕਰ ਦੀ ਉਪਮਾ ਵਡਿਆਈ ਥੋੜੀ ਨਹੀਂ ਬਹੁਤ ਜ਼ਿਆਦਾ ਹੈ।
ਦਸਮ ਗੁਰੂ ਹੋਵੇ ਜਿਸ ਕਾਲਾ, ਦੇਗ ਤੇਗ ਕੇ ਧਨੀ ਵਿਸਾਲਾ।
ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿੰਦੇ ਫਿਰ ਹੋਰ ਇਹਦੇ ਵੱਡੇ ਭਾਗ ਹੋਣ ਦੀ ਨਿਸ਼ਾਨੀ ਹੁਣੇ ਦੱਸ ਦਈਏ, ਕਿਉਂਕਿ ਤੂੰ ਸਰੀਰ ਤਿਆਗਣ ਜਾ ਰਿਹਾ, ਤੇਰੇ ਮਨ ਵਿਚ ਵੀ ਫੁਰਨਾ ਰਹਿ ਜਾਵੇ। ਜਦੋਂ ਦਸਵੇਂ ਜਾਮੇ ਵਿਚ ਅਸੀਂ ਗੁਰੂ ਗੋਬਿੰਦ ਸਿੰਘ ਕਲਗੀਧਰ ਦੇ ਰੂਪ ਵਿਚ ਆਵਾਂਗੇ, ਅੱਜ ਤੋਂ ਆ ਦੇਖ ਲਾ ਛੇਵਾਂ ਜਾਮਾ, ਸੱਤਵਾਂ ਅੱਠਵਾਂ ਨੌਵਾਂ ਦਸਵੇਂ ਜਾਮੇ ਚ ਜਦੋਂ ਆਉਣਾ, ਉਦੋਂ ਇਸ ਤੇਰੇ ਪੁੱਤਰ ਤੇ ਸਾਡੀ ਕਿੰਨੀ ਕਿਰਪਾ ਹੋਣੀ ਹੈ। ਗੁਰੂ ਕਲਗੀਧਰ ਬਣ ਕੇ ਇਹਦੇ ਹੱਥ ਵਿਚ ਦੇਗ ਤੇ ਤੇਗ ਦਾ ਧਨੀ ਹੋਵੇਗਾ, ਜਿਹੜੇ ਜੌਹਰ ਜਿਹੜੇ ਕਰਤਵ ਤੇਰੇ ਪੁੱਤਰ ਦਇਆ ਰਾਮ ਨੇ ਵਿਖਾਉਣੇ ਹਨ।
ਮੱਚੇ ਘੋਰ ਸੰਗਰ ਪੱਟ ਲੜੈ,
ਮਤਾਨੇ ਜੰਗ ਵਿਚ ਉਹ ਕੁਝ ਖਰ ਵਿਖਾਉਣਾ ਦਇਆ ਰਾਮ, ਕਿਤੇ ਬ੍ਰਾਹਮਣ ਦਾ ਪੁੱਤਰ ਨਾ ਦੁਨੀਆਂ ਸਮਝ ਲਵੇ, ਇਹ ਤੇ ਇੰਨੀ ਵੱਡੀ ਕਿਰਪਾ ਹੋਣੀ ਆ। ਉਹ ਕੁਝ ਕਰ ਵਿਖਾਉਣ ਦੀ ਸਮਰੱਥਾ ਹੋਵੇ, ਘੋਰ ਕਮਸਾਣ ਦੇ ਜੰਗ ਹੋਣਗੇ, ਜੰਗਾਂ ਯੁੱਧਾਂ ਵਿਚ ਇਹਦਾ ਵਿਖਾਇਆ ਹੋਇਆ ਜੌਹਰ ਦੁਨੀਆਂ ਯਾਦ ਰੱਖੇਗੀ।
ਤਬ ਇਹ ਸ਼ਸਤਰ ਯੁੱਧ ਮੈਂ ਕਰੈ,
ਇਹ ਮੈਦਾਨੇ ਜੰਗ ਵਿਚ ਕੇਵਲ ਵਿਦਿਆ ਪੜਨ ਵਾਲੇ ਸ਼ਾਸਤਰਾਂ ਦਾ ਗਿਆਤਾ ਨਹੀਂ, ਮੈਦਾਨੇ ਜੰਗ ਵਿਚ ਚੁੱਕ ਕੇ ਲੜਨ ਵਾਲੇ ਸ਼ਸਤਰਾਂ ਦਾ ਵੀ ਮਾਰ ਹੋਵੇਗਾ।
ਤਿਨ ਕੇ ਸੰਗ ਸਦਾ ਸੁਖ ਪਾਵੈ।
ਬਸ ਹਜੂਰ ਪਾਤਸ਼ਾਹ ਜੀ ਨੇ ਇੰਨੇ ਵਰਦਾਨ ਬਖਸ਼ਿਆ, ਕਹਿ ਦਿੱਤੇ ਜਾਤੀ ਮਲਕ ਤੇਰਾ ਪੁੱਤਰ ਦਇਆ ਰਾਮ ਸਦੀਵੀ ਸੁਖਾਂ ਦਾ ਆਨੰਦ ਮਾਣੇਗਾ, ਜੰਗ ਯੁੱਧਾਂ ਵਿਚ ਰਹਿੰਦੇ ਹੋਏ ਵੀ।
ਜਸ ਬਿਦਤੈ ਜਗ ਮੈਂ ਨਰ ਗਾਵੈ,
ਦੁਨੀਆਂ ਯਾਦ ਕਰੇਗੀ, ਇਹਨਾਂ ਦੇ ਗੀਤ ਗਾਉਣਗੇ, ਲੋਕ ਵਾਰਾਂ ਗਾਉਣਗੇ, ਚੇਤੇ ਰੱਖਣਗੇ ਕਿ ਜਾਤੀ ਮਲਕ ਦਾ ਪੁੱਤਰ ਦਇਆ ਰਾਮ ਸੀ।
ਜਾਤੀ ਮਲਕ ਸੁਣ ਤੇ ਅਰਖਾਇਓ,
ਇੰਨੀ ਖੁਸ਼ੀ ਜਾਤੀ ਮਲਕ ਨੂੰ ਸ਼ਾਇਦ ਪਹਿਲਾਂ ਕਿਤੇ ਨਾ ਹੋਈ ਹੋਵੇ, ਆਪਣੇ ਪੁੱਤਰ ਦੀ ਉਪਮਾ ਵਡਿਆਈ, ਦਸਵੇਂ ਜਾਮੇ ਤੱਕ ਇੰਨੀ ਲੰਮੀ ਲਵੇਰੀ ਆਰਜਾ ਦਾ ਮਾਲਕ ਬਣਨ ਵਾਲਾ ਮੇਰਾ ਪੁੱਤਰ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਸੀਸਾਂ ਪ੍ਰਾਪਤ ਕਰਕੇ
ਕਰ ਬੰਦਨ ਕੋ ਸਦਨ ਸਦਾਇਓ।
ਆ ਫਿਰ ਮੰਗਣ ਵਾਲੀ ਜਾਚ, ਮੰਗਣ ਵਾਲੀ ਇੱਛਾ, ਮਨੋ ਕਾਮਨਾ ਭਾਵਨਾ ਕੋਈ ਬਾਕੀ ਰਹਿ ਨਹੀਂ ਜਾਂਦੀ। ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਆਸ਼ੀਰਵਾਦ ਪ੍ਰਾਪਤ ਕਰਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਆਪ ਜੀ ਕਿਰਪਾ ਰੱਖਣੀ ਮਹਾਰਾਜ ਜੀ ਕੋਲੋਂ, ਖੁਸ਼ੀਆਂ ਪ੍ਰਾਪਤ ਕਰਕੇ ਆਪਣੇ ਘਰ ਵਾਪਸ ਆਇਆ ਹੈ।
ਘਰ ਇਸ਼ਨਾਨ ਪਾਵਨ ਹੋਏ ਗਇਓ।
ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਇੰਨੀ ਕਾਹਲ ਜਾਤੀ ਮਲਕ ਨੂੰ ਇਸ਼ਨਾਨ ਕੀਤਾ, ਸੁਚਮਤਾਈ ਹੋਈ ਗੁਰੂ ਮਹਾਰਾਜ ਜੀ ਦੀ ਪਾਵਨ ਕਿਰਪਾ ਬਖਸ਼ਿਸ਼ ਦੁਆਰਾ।
ਪੁਸ਼ਪਰ ਪੋਡ ਪ੍ਰਾਨ ਤਜ ਦਇਓ।
ਪੁਰਾਣੇ ਜਮਾਨੇ ਚ ਦਬ ਆਸਣ ਕਹਿੰਦੇ ਸੀ, ਦਬਾਂ ਆਮ ਖੇਤਾਂ ਵਿਚ ਹੁੰਦੀਆਂ, ਬਾਹਰ ਦਬ ਕੁਸ਼ ਆਸਣ ਤਿਆਰ ਆਪਣੇ ਹੱਥੀ ਕਰਕੇ।
ਸੁਣ ਸਤ ਗੁਰ ਬੋ ਮਨ ਜਿਪਠਾਏ।
ਸ੍ਰੀ ਗੁਰੂ ਮਹਾਰਾਜ ਜੀ ਦੇ ਪਾਵਨ ਪਿੱਤਰ ਚਰਨਾਂ ਕਮਲਾਂ ਚ ਜਰੂਰੀ ਸੂਚਨਾ ਭੇਜਣਾ, ਭਾਈ ਜਾਤੀ ਮਲਕ ਜੀ ਚਾਹੁੰਦੇ ਸਨ।
ਦਾਨ ਕੋ ਚੰਦਨ ਸਮਦਾਏ।
ਪਾਤਸ਼ਾਹ ਜੀ ਦਾ ਸਿੱਖ ਸੇਵਕ ਦੱਸਣ ਲਈ ਵੀ ਜਾਤੀ ਮਲਕ ਜੀ ਆਪਣਾ ਪਾਵਨ ਤਨ ਤਿਆਗਣ ਜਾ ਰਿਹਾ, ਸਤਿਗੁਰੂ ਉਹਨੇ ਤਾਂ ਦਬ ਆਸਣ ਕੁਸ਼ ਆਸਣ ਵੀ ਵਿਛਾ ਲਿਆ, ਉਹਦਾ ਪੂਰੀ ਤਿਆਰੀ ਵਿਚ ਹਨ ਸਤਿਗੁਰਾਂ ਦੇ ਸਿੱਖ। ਇਹ ਸੂਚਨਾ ਹਜੂਰ ਮਹਾਰਾਜ ਜੀ ਨੂੰ ਦਿੰਦੇ ਨੇ, ਪਾਤਸ਼ਾਹ ਕਹਿੰਦੇ ਜਾਓ ਕੁਝ ਚੰਦਨ ਦੀਆਂ ਲੱਕੜਾਂ ਲੋੜ ਅਨੁਸਾਰ ਉਹਦੇ ਦਾਹ ਸੰਸਕਾਰ ਵਿੱਚ ਅਰਪਣ ਕਰੋ।
ਜਬ ਤਿਲ ਕ੍ਰਿਤਿਆਦਕ ਸਭ ਲਿਆਏ,
ਲੋੜੀ ਦਾ ਜੋ ਵੀ ਸਾਜੋ ਸਮੱਗਰੀ ਹੁੰਦੀ ਆ ਉਹਦੇ ਵਿੱਚ ਪਾਵੇ ਜੋ ਤਿਲ ਦੇਸੀ ਕੀ ਆਦਿ ਕਿਉਂ ਨਾ ਹੋਵੇ।
ਰਤੀ ਚਿਤਾ ਪਿਕ ਪਾਵਨ ਥਾਏ,
ਉਚਿਤ ਯੋਗ ਜਗ੍ਹਾ ਵੇਖ ਕੇ ਪਵਿੱਤਰ ਮਾਨੇ ਲੋੜ ਅਨੁਸਾਰ ਵਧੀਆ ਥਾਂ ਟਿਕਾਣਾ ਵੇਖਿਆ ਜਿੱਥੇ ਉਹਦੀ ਬਾ ਕਾਇਦਾ ਤੌਰ ਤੇ ਵਧੀਆ ਚਿਖਾ ਚੁਣੀ ਜਾਵੇ।
ਦਇਆ ਰਾਮ ਸਭ ਕੀਨ ਬੰਧਾਨ,
ਭਾਈ ਦਇਆ ਰਾਮ ਇਹਦਾ ਬੇਟਾ ਏ, ਸਾਰੀ ਰਸਮ ਵਿਧੀ ਵਿਧਾਨ ਅਨੁਸਾਰ ਜੋ ਪਰੰਪਰਾਗਤ ਚੱਲੀ ਆਉਂਦੀ ਰਵਾਇਤ ਸੀ ਉਸ ਅਨੁਸਾਰ ਦਾਹ ਸੰਸਕਾਰ ਦਾ ਇੰਤਜ਼ਾਮ ਕਰ ਰਿਹਾ ਹੈ ਅਤੇ ਕਰਵਾ ਰਿਹਾ ਹੈ।
ਕਰਿਓ ਭਸਮ ਤਨ ਪਿਤਾ ਸੁਠਾਨ,
ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਆਪਣੇ ਪਿਤਾ ਦਾ ਦਾਹ ਸੰਸਕਾਰ ਪ੍ਰਾਣ ਤਿਆਗ ਚੁੱਕੇ ਨੇ ਭਾਈ ਜਾਤੀ ਮਲਕ ਜੀ, ਲੋੜ ਅਨੁਸਾਰ ਜੋ ਜੋ ਕਹਿੰਦੇ ਗਏ ਸਿਆਣੇ ਸਿੱਖ ਸੇਵਕ ਉਸ ਵਿਧੀ ਅਨੁਸਾਰ ਹੀ ਰਸਮ ਕਿਰਿਆ ਨਿਭਾਈ, ਸੰਸਕਾਰ ਹੋਇਆ। ਸਾਰੀ ਕਵੀ ਜੀ ਨੇ ਸੰਖੇਪ ਵਿੱਚ ਜ਼ਿਕਰ ਕੀਤਾ ਹੈ।
ਗੁਰਪੁਰ ਕੋ ਪਹੁੰਚਿਓ ਸੁਖ ਪਾਏ,
ਬੜੀ ਕਿਰਪਾ ਦਾ ਪਾਤਰ ਬਣ ਕੇ ਜਾਤੀ ਮਲਕ ਜੀ ਸੱਚ ਖੰਡ ਵਾਸੀ ਬਣੇ ਹਨ।
ਗੁਰ ਕੀ ਮਹਿਮਾ ਅਲਖ ਲਖਾਏ,
ਗੁਰੂ ਜੀ ਦੀ ਮਹਿਮਾ ਜਿਹੜੀ ਲਖੀ ਨਹੀਂ ਜਾ ਸਕਦੀ, ਨਾ ਕਥਨ ਹੋ ਸਕਦੀ ਹੈ, ਰਸਨਾ ਦੁਆਰਾ ਕਲਮ ਦੁਆਰਾ ਲਿਖੀ ਨਹੀਂ ਜਾ ਸਕਦੀ, ਐਸੀ ਅਕਥ ਕਥਾ ਹੈ।
ਜਥਾ ਜੋਗ ਜੋ ਕਿਰਿਆ ਪਿਛਾਰੇ,
ਜੋ ਕੁਝ ਵੀ ਲੋੜੀ ਦਾ ਇੰਤਜ਼ਾਮ ਸੀ ਬਾਅਦ ਵਿੱਚ ਭਾਈਚਾਰਾ ਸਮਾਜ ਸੰਗਤਾਂ ਗੁਰੂ ਮਹਾਰਾਜ ਜੀ ਦੀ ਵੀ ਸਿੱਖਿਆ ਉਪਦੇਸ਼ ਸੁਣਦੇ ਰਹਿੰਦੇ ਸੀ ਸਤਿਗੁਰੂ ਹੁਣ ਕੀ ਕੀਤਾ ਜਾਵੇ।
ਕ੍ਰਮ ਕ੍ਰਮ ਤੇ ਤਿਸ ਨੰਦ ਸੁਧਾਰੇ,
ਉਹਦੇ ਪੁੱਤਰ ਭਾਈ ਦਇਆ ਰਾਮ ਨੇ ਸਾਰੇ ਕਾਰਜਾਂ ਨੂੰ ਅੰਜਾਮ ਦਿੰਦੇ ਹੋਏ,
ਦਿਨ ਤ੍ਰੋਦਸ ਜਬ ਹੀ ਬਿਤ ਗਏ,
ਇਹ ਰਿਵਾਜ ਸੀ ਵੀ ਜਦੋਂ 13 ਦਿਨ ਪੂਰੇ ਹੋ ਜਾਣ, ਤ੍ਰੋਦਸ ਦਾ ਦਿਨ 13ਵਾਂ ਦਿਨ ਹੋਵੇ,
ਭੋਜਨ ਦਿਜਨ ਬ੍ਰਿੰਦ ਕੋ ਦੇ,
ਪਰੰਪਰਾਗਤ ਚਲੀ ਆਉਂਦੀ ਵਿਚਾਰਧਾਰਾ ਸੀ ਬ੍ਰਾਹਮਣ ਦੀ ਰਸਮ ਕਿਰਿਆ 13 ਦਿਨਾਂ ਵਿੱਚ ਹੁੰਦੀ ਹੈ, ਕਿਸੇ ਦੀ 17 ਦਿਨਾਂ ਵਿੱਚ, ਕਿਸੇ ਦੀ 21 ਦਿਨਾਂ ਵਿੱਚ, ਕਿਸੇ ਦੀ 31-41 ਦਿਨਾਂ ਚ, ਇਹੋ ਜੀ ਪਰੰਪਰਾ ਸੀ ਪਰ ਮਾਨਤਾ ਸੀ। ਮਹਾਰਾਜ ਕਹਿੰਦੇ ਤੁਹਾਡੇ ਭਾਈਚਾਰੇ ਦੀ ਰਸਮ ਜਿੰਨੇ ਦਿਨਾਂ ਵਿੱਚ ਵੀ ਆ ਯੋਗ ਸਮਝਦੇ ਹੋ 13ਵੇਂ ਦਿਨ 13ਵਾਂ ਕਰਕੇ ਲੋੜ ਅਨੁਸਾਰ ਬ੍ਰਾਹਮਣਾਂ ਨੂੰ ਰੱਬ ਦੇ ਪਿਆਰਿਆਂ ਨੂੰ ਪੰਡਤਾਂ ਨੂੰ ਭੋਜਨ ਸਿਖਾਉਣਾ ਕੀਤਾ।
ਮਲਕ ਹੇਤ ਵਥਿਆਨ,
ਜੋ ਵੀ ਲੋੜੀ ਦੀ ਵਸਤੂ ਜਥਾ ਯੋਗ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ, ਐਸੀ ਭਾਵਨਾ ਉਹਨਾਂ ਨੇ ਵੀ ਰੱਖੀ। ਆਪਣੇ ਪਿਤਾ ਸ੍ਰੀ ਦੇ ਨਿਮਿਤ ਭੋਜਨ ਸਿਕਾਉਣਾ, ਲੋੜੀ ਦਾ ਦਾਨ ਪੁੰਨ ਆਦਿ ਕਰਕੇ
ਯਾਦਕ ਦੀਨੀ ਕਰ ਦਾਨ।
ਇੱਥੋਂ ਤੱਕ ਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਕੁਝ ਕਹਿੰਦੇ ਜਿੱਥੇ ਉਹਨਾਂ ਨੇ ਧਨ ਦੌਲਤ ਆਦਿਕ ਦਿੱਤਾ ਉੱਥੇ ਹੋਰ ਵੀ ਲੋੜੀ ਦੇ ਬਸਤਰ ਜਿਨ੍ਹਾਂ ਵਿੱਚ ਵਿਛਾਉਣੇ ਤੱਕ ਉਡਣ ਵਾਲੇ ਬਸਤਰ ਆਦਿ ਸਭ ਦਾਨ ਪੁੰਨ ਕੀਤੇ।
ਤਬ ਸਤਿਗੁਰ ਭੇਜੀ ਦਸਤਾਰ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਭੋਗ ਮੌਕੇ ਸਮਾਪਤੀ ਮੌਕੇ ਜਿੰਨਾ ਸੰਗਤ ਭਾਈਚਾਰਾ ਕੁੜਮ ਕਬੀਲਾ ਇਕੱਠਾ ਹੋਇਆ ਹੋਇਆ ਸੀ ਉਹਦੇ ਮੌਕੇ ਹਜ਼ੂਰ ਜੀ ਨੇ ਆਪਣੇ ਸਿੱਖਾਂ ਸੇਵਕਾਂ ਰਾਹੀਂ ਦਸਤਾਰ ਵੀ ਭੇਜਣਾ ਕੀਤੀ।
ਦੁਸ਼ਾਲਾ ਮੋਲ ਉਦਾਰ,
ਹਜ਼ੂਰ ਜੀ ਨੇ ਕੀਮਤੀ ਦੁਸ਼ਾਲਾ ਵੀ ਕੱਲਿਆ ਤਾਂ ਕਿ ਸਾਰੀਆਂ ਰਸਮਾਂ ਵਿੱਚ ਉਹ ਗੁਰੂ ਘਰ ਦਾ ਪਿਆਰਾ ਸੇਵਕ ਸੀ ਕੋਈ ਹੁਣ ਤਾਣੀ ਨਾ ਰਹੇ।
ਦਰਬ ਤੇ ਸੰਗ ਪਠਾਇਓ,
ਪਾਤਸ਼ਾਹ ਜੀ ਨੇ ਇੱਥੋਂ ਤੱਕ ਕਾਕਾ ਦਇਆ ਰਾਮ ਨੂੰ ਹੁਕਮ ਕਹਿ ਦਿੱਤਾ ਸੀ ਵੀ ਲੋੜੀ ਦੇ ਧਨ ਦੌਲਤ ਇਸ ਤੋਂ ਇਲਾਵਾ ਰਸਤ ਵਸਤ ਜੋ ਵੀ ਜ਼ਰੂਰੀ ਹੋਵੇ ਆਪ ਦੱਸਦੇ ਰਹਿਣਾ, ਪਰ ਸਿੱਖ ਸੇਵਕਾਂ ਨੇ ਕੋਈ ਘਾਟ ਪਹਿਲਾਂ ਨਹੀਂ ਸੀ ਆਉਣ ਦਿੱਤੀ, ਧਨ ਦੌਲਤ ਪਾਤਸ਼ਾਹ ਜੀ ਭੇਜਦੇ ਰਹੇ।
ਦਇਆ ਰਾਮ ਕੋ ਬੋਹਰ ਖਾਇਓ,
ਕਾਕਾ ਦਇਆ ਰਾਮ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੁਆਰਾ ਸੰਗਤਾਂ ਦਾ ਪਿਆਰ ਸਨਮਾਨ ਤੇ ਸਤਿਕਾਰ ਵੇਖ ਕੇ ਬੜੇ ਪ੍ਰਸੰਨ ਹੋਏ ਸਨ।
ਲੋਕ ਦੂਰ ਕਰ ਆਮਨ ਲਾਗਿਓ, ਸਤਿਗੁਰ ਨਿਕਟ ਰਹਿ ਰਸ ਪਾਗਿਓ।
ਭਾਈ ਸੰਤੋਖ ਸਿੰਘ ਸਾਹਿਬ ਜੀ ਜ਼ਿਕਰ ਕਰਦੇ ਨੇ ਦੂਰੋਂ ਦਰਾਡਿਓ ਜਿਨ੍ਹਾਂ ਨੇ ਵੀ ਆਉਣਾ ਸੀ ਸਤਿਗੁਰੂ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਕਾਰਨ ਸਾਰੇ ਲੋਕ ਪੁੱਛਦੇ ਸੀ ਵੀ ਬੜੀ ਕਿਰਪਾ ਹੋਈ, ਭਾਵੇਂ ਦੁੱਖ ਵਿੱਚ ਸ਼ਰੀਕ ਹੋਣ ਵਾਲੇ ਸੰਬੰਧੀ ਰਿਸ਼ਤੇਦਾਰ ਆਪੋ ਆਪਣੀ ਚੱਲੀ ਆਉਂਦੀ ਪਰੰਪਰਾ ਦੁੱਖ ਵਿੱਚ ਸ਼ਰੀਕ ਹੋਣਾ ਪਰ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦਾ ਪਾਤਰ ਬਣਨਾ ਇਹ ਸੁਣ ਕੇ ਬੜੇ ਪ੍ਰਸੰਨ ਹੁੰਦੇ। ਆਪਣੇ ਆਪ ਦੱਬ ਦਾ ਆਸਣ ਵਸਾ ਕੇ ਸਰੀਰ ਦਾ ਤਿਆਗ ਕਰ ਜਾਣਾ ਇਹ ਕੋਈ ਮਾਮੂਲੀ ਗੱਲਬਾਤ ਨਹੀਂ ਸੀ, ਇਹ ਬਹੁਤ ਉੱਚੀ ਅਵਸਥਾ ਦੇ ਮਾਲਕ ਬਣੇ ਸਨ।
ਸ਼ੋਕ ਦੂਰ ਕਰ ਆਨੰਦ ਲਾਗਿਓ, ਸਤਿਗੁਰ ਨਿਕਟ ਰਹਿ ਰਸ ਪਾਗਿਓ।
ਫਿਰ ਦਇਆ ਰਾਮ ਨੇ ਦੁਨੀਆਦਾਰੀ ਦੇ ਕੰਮਾਂ ਕਾਰਾਂ ਚੋਂ ਵੇਲ ਕੱਢੀ, ਕੁਝ ਸਮਾਂ ਬਤੀਤ ਹੋਇਆ, ਕਿਸੇ ਨੇ ਕਹਿਤਾ ਸਵਾ ਮਹੀਨਾ ਘੱਟੋ ਘੱਟ ਕਰ ਰਹੀ ਪੁੱਤਰ, ਕਿਸੇ ਸੰਬੰਧੀ ਰਿਸ਼ਤੇਦਾਰ ਮਾਮਾ ਨਾਨਾ ਨਾਨੀ ਸੰਬੰਧੀ ਹੋਰ ਸਭ ਕੁਝ ਸਿਆਣੇ ਲੋਕ ਸਨ, ਸਵਾ ਮਹੀਨੇ ਤੋਂ ਬਾਹਰ ਜਾਣਾ ਜਿੱਥੇ ਜਾ ਸਕਦੇ ਹੋ, ਭਾਵੇਂ ਸਤਿਗੁਰਾਂ ਦੇ ਲਾਗੀ ਰਹਿੰਦੇ ਸਨ। ਕੀਰਤਪੁਰ ਸਾਹਿਬ ਵਿਖੇ ਹਜ਼ੂਰ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ, ਹੁਣ ਹਜ਼ੂਰ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਦਾ ਆਨੰਦ ਇਸ ਕਾਕੇ ਦਇਆ ਰਾਮ ਨੂੰ ਪ੍ਰਾਪਤ ਹੋਣ ਲੱਗਿਆ ਹੈ।
ਕੇਤਕ ਦਿਨ ਭਏ ਬਤੀਤ,
ਪਾਤਸ਼ਾਹ ਜੀ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਕੁਝ ਕੁ ਦਿਨ ਫਿਰ ਬਤੀਤ ਹੋਏ,
ਨਿਜ ਤਨ ਤਜਨ ਵਿਚਾਰਤ ਚੀਤ।
ਮਹਾਰਾਜ ਜੀ ਇੱਕ ਦਿਨ ਸੁਭਾਵ ਕੀ ਖਿਆਲ ਬਣਾ ਰਹੇ ਨੇ, ਆਪਾਂ ਵੀ ਆਪਣਾ ਸਰੀਰ ਤਿਆਗ ਦੀਏ, ਉਹ ਵੇਲਾ ਵਕਤ ਨੇੜੇ ਆ ਗਿਆ ਹੈ।
ਗੁਰਤਾ ਗਾਦੀ ਸ੍ਰੀ ਹਰ ਰਾਏ,
ਸਰੀਰ ਤਿਆਗਣ ਤੋਂ ਪਹਿਲਾਂ ਗੁਰਗੱਦੀ ਦੀ ਜਿੰਮੇਵਾਰੀ ਬਹੁਤ ਵੱਡੀ ਜਿੰਮੇਵਾਰੀ ਹੈ। ਉਹ ਆਮ ਸਧਾਰਨ ਸੰਬੰਧੀ ਰਿਸ਼ਤੇਦਾਰ ਭਾਵੇਂ ਸਕਾ ਪੁੱਤ ਕਿਉਂ ਨਾ ਹੋਵੇ, ਕੋਈ ਵੀ ਸਕਾ ਭਰਾ ਕਿਉਂ ਨਾ ਹੋਵੇ, ਗੁਰਗੱਦੀ ਕਿਸੇ ਬਹੁਤ ਅਹਿਮ ਜ਼ਿੰਮੇਵਾਰ ਤੁਰੋਂ ਦਰਗਾਹੀ ਬਖਸ਼ੀਸ਼ ਪ੍ਰਾਪਤ ਕਰਤਾ ਨੂੰ ਦੇਣੀ ਹੁੰਦੀ ਹੈ। ਜੋ ਤੋਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟੀਏ, ਵੇਖਣਾ ਵੀ ਯੋਗ ਕੌਣ ਹੈ, ਕਿਸ ਯੋਗ ਵਿਅਕਤੀ ਕਿਸ ਯੋਗ ਸੰਬੰਧੀ ਨੂੰ ਕਿਸ ਯੋਗ ਸੇਵਾਦਾਰ ਨੂੰ ਜਿਹੜੀ ਚੱਲੀ ਆਉਂਦੀ ਪਰੰਪਰਾਗਤ ਗੁਰੂ ਘਰ ਦੀ ਮਰਜ਼ਾਦਾ ਅਨੁਸਾਰ ਵਿਧੀ ਸੀ, ਉਹ ਜੋਤ ਨੂੰ ਕਿਸ ਥਾਂ ਤੇ ਕਦੋਂ ਕਿਵੇਂ ਟਿਕਾਉਣਾ ਹੈ।
ਕਿਤਕ ਦਿਨ ਆਗੇ ਪਾਏ,
ਮਹਾਰਾਜ ਜੀ ਸੋਚਣ ਲੱਗ ਪਏ ਜਿਹਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪਣੀ ਹੈ ਉਹ ਅਜੇ ਛੋਟੀ ਉਮਰ ਹੈ, ਕੁਝ ਕੁ ਦਿਨ ਹੋਰ ਲੰਘ ਲੈਣ ਦੇ, ਬੜਾ ਅਹਿਮ ਕਾਰਜ ਹੈ, ਇਸ ਨੂੰ ਨਿਭਾਉਣ ਵਾਸਤੇ ਅਸੀਂ ਆਪਣੇ ਹੱਥੀ ਉਹ ਕੁਝ ਕਰਨਾ, ਕਿਉਂਕਿ ਕਹਿਣ ਸੁਣਨ ਵਾਲੀ ਕਿਸੇ ਦੀ ਫਰਮਾਇਸ਼ ਕਿਸੇ ਦੀ ਸਿਫਾਰਿਸ਼ ਤੇ ਗੁਰਗੱਦੀ ਨਹੀਂ ਦੇ ਹੁੰਦੀ, ਇਹ ਤੁਰੋਂ ਦਰਗਾਹੀ ਹੁਕਮ ਹੀ ਰੱਬ ਦੇ ਪਿਆਰੇ ਨੂੰ ਹੁੰਦਾ, ਸਤਿਗੁਰੂ ਪਹਿਲੇ ਜਾਣ ਚੁੱਕੇ ਸਨ।
ਕੋ ਨਾ ਕਰੇ ਬਖੇੜਾ,
ਜਿਸ ਬੱਚੇ ਨੂੰ ਜ਼ਿੰਮੇਵਾਰ ਬਣਾ ਕੇ ਗੁਰਗੱਦੀ ਤੇ ਬਿਰਾਜਮਾਨ ਕਰਨਾ ਹੈ,
ਅਲਪ ਬੈਸ ਪੋਤਰਾ ਨਿਜ ਹੇਰਾ,
ਉਹ ਮੇਰਾ ਉਮਰ ਚ ਬੜਾ ਛੋਟਾ ਪੋਤਰਾ ਵਾ, ਵੱਡੇ ਦਾ ਸੁਭਾਅ ਕੁਝ ਹੋਰ ਹੈ, ਮੈਂ ਛੋਟੇ ਪੋਤਰੇ ਨੂੰ ਗੁਰਗੱਦੀ ਦੇਣਾ ਮੁਨਾਸਬ ਤੇ ਉਚਿਤ ਸਮਝਦਾ, ਕਿਉਂਕਿ ਯੋਗ ਹੀ ਮੇਰਾ ਛੋਟਾ ਪੋਤਰਾ ਹੈ।
ਇੱਕ ਤੋਂ ਧੀਰ ਮਲ ਵੱਡ ਖੋਟਾ,
ਇੱਕ ਦਾ ਵੱਡਾ ਪੋਤਰਾ ਧੀਰ ਮਲ ਕੁਝ ਵੱਖਰੀ ਸੁਭਾਅ ਦਾ, ਜਿਹਨੂੰ ਖੋਟ ਸ਼ਬਦ ਕਹਿ ਲੋ, ਜਿਹੜਾ ਗੁਰੂ ਪਰਿਵਾਰ ਵਿਚ ਹੁੰਦਿਆਂ ਗੁਰੂ ਦਾ ਸਕਾ ਪੋਤਰਾ ਹੁੰਦਿਆਂ ਵੀ ਖੋਟ ਕਰਦਾ ਸਤਿਗੁਰੂ ਮਹਾਰਾਜ ਜੀ ਦੀ, ਉਹਦੇ ਤੇ ਖੁਸ਼ੀ ਕਿਵੇਂ ਹੋਵੇ। ਸਤਿਗੁਰੂ ਜੀ ਭਾਵੇਂ ਖੋਟਿਓ ਖਰੇ ਕਰਨ ਦੀ ਸ਼ਕਤੀ ਰੱਖਦੇ ਹਨ, ਪਰ ਹਜ਼ੂਰ ਮਹਾਰਾਜ ਜੀ ਖੋਟੇ ਨੂੰ ਗੁਰਗੱਦੀ ਤੇ ਬਿਠਾਉਣਾ ਠੀਕ ਨਹੀਂ ਸੀ ਸਮਝਦੇ, ਜਿਹਦੇ ਵਿੱਚ ਪਹਿਲਾਂ ਹੀ ਖੋਟ ਹੈ, ਜਿਹੜਾ ਪਹਿਲਾਂ ਹੀ ਖੋਟਾ ਖੋਟੇ ਨੂੰ ਲਿਆ ਕੇ ਸੱਚੀ ਸੁੱਚੀ ਥਾਂ ਤੇ ਬਿਠਾ ਦਿਓ, ਇਹ ਸੰਭਵ ਨਹੀਂ ਸੀ ਹੋਣ ਵਾਲਾ, ਪਾਤਸ਼ਾਹ ਜੀ ਕੁਝ ਇਉਂ ਸੋਚ ਰਹੇ ਹਨ।
ਤ੍ਰਿਸਕਾਰ ਹੈ ਲੱਖ ਕਰ ਛੋਟਾ,
ਉਹਦਾ ਸੁਭਾਅ ਵੀ ਉਹਦਾ ਵਰਤ ਵਿਹਾਰ ਵੀ ਅਜੀਬ ਕਿਸਮ ਦਾ, ਹਜ਼ੂਰ ਪਾਤਸ਼ਾਹ ਜੀ ਕਹਿੰਦੇ ਛੋਟੀ ਉਮਰ ਦਾ ਮੇਰਾ ਪੋਤਰਾ ਬੜਾ ਪਰਮੇਸ਼ਰ ਦਾ ਪਿਆਰਾ ਹੈ, ਉਹ ਤੇ ਕਿਰਪਾ ਵੀ ਬਹੁਤ ਹੈ।
ਜਿਮ ਦਾ ਤੋ ਸੁਤ ਲੀਏ ਪੱਕ ਧਾਰੇ,
ਧੀਰ ਮਲ ਦਾ ਸੁਭਾਅ ਏਦਾਂ ਦਾ ਜਿਹੜਾ ਪਹਿਲਾਂ ਹੀ ਗੁਰਗੱਦੀ ਦੇ ਬਰਖਲਾਫ ਕਿਤੇ ਨਾ ਕਿਤੇ ਕੁਝ ਨਾ ਕੁਝ ਨੁਕਤਾ ਪੁੱਠਾ ਸਿੱਧਾ ਕਹਿੰਦਾ ਹੋ ਰਿਹਾ ਹੋਵੇ, ਜਿਵੇਂ ਦਾਤੂ ਉਹਦੇ ਪਰਿਵਾਰ ਉਹਦੀ ਅੰਸ਼ ਵੰਸ਼ ਦੇ ਇਹੋ ਜਿਹੇ ਵਿਅਕਤੀ ਉਹਦੇ ਪੁੱਤਰ ਨੂੰ ਆਪਣੇ ਨਾਲ ਸ਼ਾਮਲ ਕਰ ਲਿਆ, ਮੈਂ ਵੱਡਾ ਗੁਰਗੱਦੀ ਦੀ ਜ਼ਿੰਮੇਵਾਰੀ ਮੇਰੀ ਬਣਦੀ ਹੈ, ਉਹ ਦਾਤੂ ਦੇ ਪੁੱਤਰ ਨੂੰ ਵੀ ਉਹਨੇ ਗੱਲ ਜਚਾਤੀ, ਕਹਿੰਦੇ ਗੱਲ ਤਾਂ ਤੁਹਾਡੀ ਠੀਕ ਹੈ, ਇਹ ਗੁਰੂ ਅਮਰਦਾਸ ਨੂੰ ਗੁਰਗੱਦੀ ਐਵੇਂ ਗਲਤ ਦੇਤੀ। ਉਹ ਜਿੱਥੇ ਵਿਚਾਰਾਂ ਦਾ ਮੇਲ ਹੋ ਜਾਵੇ, ਸੁਭਾਵ ਕੀ ਹੈ ਚੰਗਾ ਹੋਵੇ ਭਾਵੇਂ ਮਾੜਾ ਹੋਵੇ, ਉਸ ਤੇ ਦੋਸਤੀ ਬਣ ਜਾਂਦੀ ਹੈ। ਉਹ ਵੀ ਕੁਝ ਇਹੋ ਜਿਹੀਆਂ ਗੱਲਾਂ ਕੇ ਧੀਰ ਮਲ ਕੋਲ ਕਰਦਾ ਰਹਿੰਦਾ ਸੀ,
ਮਸੰਦ ਨਾ ਲੇ ਬਿਗਾੜੇ,
ਇਹੋ ਜਿਹੀ ਵਿਚਾਰ ਸੀ ਧੀਰ ਮਲ ਦੀ ਆਪਣੀ ਵਿਚਾਰ ਅਨੁਸਾਰ ਚਾਹੁੰਦਾ ਵੀ ਮੈਂ ਗੁਰੂ ਬਣ ਜਾਵਾਂ ਜੇ ਛੋਟੇ ਨੂੰ ਗੁਰਗੱਦੀ ਦੇਤੀ। ਇਸੇ ਕਾਰਨ ਉਹ ਲੱਗ ਥਲੱਗ ਰਹਿੰਦਾ ਕਰਤਾਰਪੁਰੇ, ਆਪਣੀ ਮਰਜ਼ੀ ਵਿੱਚ ਲੋਕਾਂ ਚ ਇਹੋ ਜਿਹਾ ਪ੍ਰਚਾਰ ਵੀ ਕਰਦਾ ਰਹਿੰਦਾ ਸੀ।
ਸਿੱਖ ਸੰਗਤ ਸਭ ਦੇਸ਼ ਬੁਲਾਏ, ਸਭੀਆਂ ਮੈਂ ਬਿਠਾਏ ਹਰੀ ਰਾਏ।
ਫਿਰ ਕੁਝ ਇਹੋ ਜੇ ਚੁਣਵੇ ਮਿਣਵੇ ਨੇੜੇ ਲਾ ਲਏ ਮਸੰਦ, ਜਿਹੜੇ ਉਹਦੀ ਹਮ ਹੀ ਭਰਨ ਵਾਲੇ ਸੀ, ਹਾਂ ਵਿੱਚ ਹਾਂ ਮਿਲਾਉਣ ਵਾਲੇ, ਦੇਸ਼ ਵਿਦੇਸ਼ ਵਿੱਚ ਥਾਂ ਪਰ ਥਾਂ ਜਿੱਥੇ ਹੋਰ ਕੁਝ ਵੀ ਸੰਗਤਾਂ ਵਿੱਚ ਕਹਿ ਸਕਦਾ ਸੀ, ਉਹਨਾਂ ਨੂੰ ਵੀ ਉਹਨੇ ਪ੍ਰਚਾਰ ਕੀਤਾ। ਪਰ ਸਤਿਗੁਰੂ ਮਹਾਰਾਜ ਮੀਰੀ ਪੀਰੀ ਦੇ ਮਾਲਕ ਇਹ ਸਭ ਕੁਝ ਨੂੰ ਭਲੀ ਪ੍ਰਕਾਰ ਜਾਣਦੇ ਸਨ। ਹਜ਼ੂਰੀਏ ਸੇਵਾਦਾਰ ਸੱਦੇ, ਲਖਾਰੀ ਬੁਲਾਏ, ਮੋਹਤਵਰ ਪਤਵੰਤੇ ਗੁਰਸਿੱਖਾਂ ਨੂੰ ਹੁਕਮ ਕੀਤਾ ਕਿ ਕੋਈ ਵੀ ਥਾਂ ਅਸੀਂ ਨਾ ਰਹਿ ਜਾਵੇ, ਦੇਸ਼ ਵਿਦੇਸ਼ ਪਰਦੇਸਾਂ ਅੰਦਰ
ਸਭਿਆਂ ਮੈਂ ਬਿਠਾਏ ਹਰੀ ਰਾਏ।
ਹਜ਼ੂਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਵੀ ਮੈਂ ਆਪਣੇ ਪੋਤਰੇ ਨੂੰ ਸਾਰੀਆਂ ਸੰਗਤਾਂ ਦੇ ਦਰਮਿਆਨ ਬਿਠਾ ਕਰਕੇ
ਗੁਰਦਾਗਾਦੀ ਦੇਣੀ ਕਰੈ।
ਹਜ਼ੂਰ ਚਾਹੁੰਦੇ ਨੇ ਵੀ ਕਿਸੇ ਵੀ ਕਿਸਮ ਦੀ ਤਰਕ ਦਲੀਲ ਆਲੋਚਨਾ ਨਾ ਹੋਵੇ ਜਦੋਂ ਮੈਂ ਆਪਣੇ ਪੋਤਰੇ ਨੂੰ ਗੁਰਗੱਦੀ ਤੇ ਬਿਠਾਵਾਂ। ਸਾਰੀ ਸੰਗਤ ਭਾਵੇਂ ਜਗਤ ਗੁਰੂ ਬਾਬਾ ਜੀ ਤੋਂ ਲੈ ਕੇ ਸ੍ਰੀ ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਸ੍ਰੀ ਗੁਰੂ ਰਾਮਦਾਸ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੱਕ ਜਿੰਨੇ ਵੀ ਅਨੰਨ ਪਿਆਰ ਵਾਲੇ ਮਸੰਦ ਹਨ, ਪ੍ਰਚਾਰਕ ਨੇ, ਭਾਵੇਂ ਮੰਜੀਆਂ ਤੇ ਨਿਯੁਕਤ ਹੋਏ ਪ੍ਰਚਾਰ ਪ੍ਰਸਾਰ ਕਰਨ ਵਾਲੇ, ਸਭ ਨੂੰ ਰਜਾਮੰਦੀ ਨਾਲ ਬਿਠਾ ਕੇ ਇਸ ਪੋਤਰੇ ਨੂੰ ਗੁਰਗੱਦੀ ਦੇ ਆਸਣ ਤੇ ਬਿਠਾਉਣਾ ਕਰੀਏ।
ਵਿਚਾਰ ਸ੍ਰੀ ਸਤਿਗੁਰ ਧਰੈ,
ਇਹ ਸਤਿਗੁਰਾਂ ਦਾ ਆਪਣਾ ਪੱਕਾ ਵਿਚਾਰ ਸੀ, ਐਸਾ ਫੈਸਲਾ ਨਿਰਧਾਰਿਤ ਕਰਕੇ
ਦਿਓ ਹੁਕਮ ਜੋ ਨਿਕਟ ਲਿਖਾਰੀ।
ਹਜ਼ੂਰ ਲਿਖਾਰੀ ਨੂੰ ਕਹਿੰਦੇ ਪ੍ਰੇਮੀਆਂ ਬਚਨ ਲਿਖ, ਅਤਿ ਜ਼ਰੂਰੀ ਬਚਨ ਨੇ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਸੌਂਪਣ ਜਾ ਰਹੇ
ਹਾਂ। ਦੇਸ਼ ਮਜਾਰੀ,
ਜਿੰਨੇ ਵੀ ਗੁਰੂ ਘਰ ਦੇ ਪ੍ਰਚਾਰਕ, ਕਾਰ ਸੇਵਕ, ਕਾਰ ਪੇਟਾ ਇਕੱਠੀ ਕਰਨ ਵਾਲੇ, ਉਹਨਾਂ ਸਭ ਨੂੰ ਇਹ ਸਾਰੇ ਹੁਕਮਨਾਮੇ ਲਿਖ ਕੇ ਘੱਲਣਾ ਕਰੋ।
ਲਿਖੋ ਹੁਕਮਨਾਮੇ ਸਭ ਆਵੇ, ਸੰਗ ਸੰਗਤ ਆਪਣੇ ਲਿਆਵੇ।
ਸਾਡੇ ਵੱਲੋਂ ਲਿਖ ਦੋ ਐਸਾ ਹੁਕਮਨਾਮਾ ਜਿੰਨੇ ਵੀ ਮਸੰਦਗਣ, ਪ੍ਰਚਾਰਕ, ਮੰਜੀਆਂ ਤੇ ਨਿਯੁਕਤ ਸੇਵਕ ਸਿੱਖ, ਸਾਰੀਆਂ ਸੰਗਤਾਂ ਨੂੰ ਪ੍ਰੇਰਨਾ ਕਰਕੇ ਕੀਰਤਪੁਰ ਸਾਹਿਬ ਵਿਖੇ ਲਿਆਉਣ। ਐਸੇ ਹੁਕਮਨਾਮੇ ਗੁਰੂ ਮਹਾਰਾਜ ਜੀ ਆਪਣੀ ਮੁਬਾਰਕ ਰਸਨਾ ਤੋਂ ਲਖਾਰੀ ਸੇਵਾਦਾਰ ਕੋਲੋਂ ਲਿਖਵਾ ਰਹੇ ਹਨ।
ਆਗਿਆ ਕੋ ਦੇਸ਼ ਵਿਦੇਸ਼,
ਦੇਸਾਂ ਵਿਦੇਸਾਂ ਪ੍ਰਦੇਸਾਂ ਵਿੱਚ ਕਿਉਂ ਨਾ ਸਤਿਗੁਰੂ ਮਹਾਰਾਜ ਜੀ ਦਾ ਹੁਕਮ ਤੁਰੰਤ ਉਸੇ ਵੇਲੇ ਲਖਾਰੀ ਨੇ ਲਿਖ ਕਰਕੇ ਭੇਜਣਾ ਸ਼ੁਰੂ ਕਰ ਦਿੱਤਾ ਹੈ।
ਲਿਖ ਲਿਖ ਭੇਜੇ ਚਾਰੋ ਵਿਸ਼ੇਸ਼,
ਹੋਰ ਬੜੇ ਵਧੀਆ ਸੁੰਦਰ ਹੁਕਮਨਾਮੇ ਗੁਰੂ ਮਹਾਰਾਜ ਜੀ ਦੀ ਆਗਿਆ ਸ਼ਬਦਾਂ ਵਿੱਚ ਰਵਾਨਗੀ ਐਸੀ, ਘੱਟ ਤੋਂ ਘੱਟ ਲਫ਼ਜ਼ ਗੁਰੂ ਮਹਾਰਾਜ ਜੀ ਦਾ ਹੁਕਮਨਾਮਾ ਲੈ ਕਰਕੇ
ਦੂਰ ਸੋ ਪ੍ਰਥਮ ਬੁਲਾਏ।
ਮਹਾਰਾਜ ਕਹਿੰਦੇ ਕੁਝ ਮਹੀਨਾ ਸਵਾ ਦੋ ਦੋ ਢਾਈ ਢਾਈ ਤਿੰਨ ਤਿੰਨ ਮਹੀਨੇ ਲੱਗ ਜਾਂਦੇ ਨੇ ਯਾਤਰੂਆਂ ਨੂੰ, ਉਦੋਂ ਸਾਧਨ ਬਹੁਤ ਘੱਟ ਹੁੰਦੇ। ਪਾਤਸ਼ਾਹ ਕਹਿੰਦੇ ਪਹਿਲਾਂ ਦੂਰ ਦੁਰਾਡਿਆਂ ਵਾਲਿਆਂ ਸੇਵਕਾਂ ਕੋਲ, ਮਸੰਦਾਂ ਕੋਲ ਐਸੇ ਹੁਕਮਨਾਮੇ ਭੇਜਣਾ ਕਰੋ।
ਧਨੀ ਮਸੰਦ ਬਿਲੰਦ ਸਬਾਏ,
ਸਾਰੇ ਧਨੀ ਕਹੀਏ ਜਿਨ੍ਹਾਂ ਕੋਲ ਧਨ ਦੌਲਤ ਬਹੁਤ ਇਕੱਠਾ ਹੋ ਗਿਆ ਸੀ, ਉਹ ਛੇ ਛੇ ਮਹੀਨੇ ਸਾਲ ਸਾਲ ਗੁਰੂ ਮਹਾਰਾਜ ਜੀ ਦੀ ਕਾਰ ਸੇਵਾ, ਕਾਰ ਭੇਟਾ ਇਕੱਠੀ ਕਰਦੇ ਰਹਿੰਦੇ। ਦੁਨੀਆਂ ਵਿੱਚ ਇਹੋ ਜੇ ਵਣਜ, ਵਪਾਰ, ਸੌਦਾਗਰ, ਵਪਾਰੀ, ਕਾਰੋ ਵਿਹਾਰਾਂ ਵਾਲੇ ਜਿਨ੍ਹਾਂ ਤੇ ਗੁਰੂ ਮਹਾਰਾਜ ਜੀ ਦੀ ਕਿਰਪਾ ਹੁੰਦੀ, ਆਪਣਾ ਦਸਵੰਧ ਇਕੱਤਰ ਕਰਦੇ, ਮਸੰਦਾਂ ਕੋਲ ਲਿਆ ਕੇ ਭੇਟਾ ਰੱਖ ਦਿੰਦੇ, ਉਹ ਮਸੰਦ ਵੀ ਦਿਨ ਦੁੱਗਣੀ ਰਾਤ ਚੌਗਣੀ ਅਮੀਰ ਬਣਦੇ ਰਹੇ।
ਜਾਏ ਹੁਕਮਨਾਮੇ ਜਬ ਦਏ,
ਜਦੋਂ ਸਾਰੇ ਹੁਕਮਨਾਮੇ ਸਾਰੇ ਕਰੀਬ ਕਰੀਬ ਦੇਸਾਂ ਵਿਦੇਸਾਂ ਪ੍ਰਦੇਸਾਂ ਵਿੱਚ ਪੁੱਜਣਾ ਕੀਤੇ,
ਮਸੰਦ ਸਭ ਤਿਆਰੀ ਕਏ,
ਮਸੰਦ ਗਣ ਵੀ ਗੁਰੂ ਦੇ ਹਜ਼ੂਰੀਏ ਸੇਵਾਦਾਰ ਸਿੱਖ ਬੜੇ ਪ੍ਰਸੰਨ ਹੋਏ। ਸਤਿਗੁਰਾਂ ਨੇ ਚੇਚੇ ਤੌਰ ਤੇ ਸਮੂਹ ਸੰਗਤਾਂ ਨੂੰ ਸੱਦਿਆ ਸ੍ਰੀ ਕੀਰਤਪੁਰ ਸਾਹਿਬ ਵਿਖੇ।
ਕਰ ਸੰਗ ਸੰਗਤਾਂ ਬ੍ਰਿੰਦ,
ਬੜੀ ਭਾਰੀ ਗਿਣਤੀ ਵਿੱਚ ਹੁੰਮ ਹੁਮਾ ਕੇ ਸਮੂਹ ਮਾਈ ਭਾਈ, ਵੱਡੇ ਛੋਟੇ ਆਪੋ ਆਪਣੇ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ ਇਲਾਕੇ ਦੇ ਨਿਰਧਾਰਤ ਮਸੰਦਾਂ ਨਾਲ ਉਹ ਤੁਰੇ ਹਨ।
ਹਰ ਗੁਰ ਕੀ ਕਾਰ ਬਿਲੰਦ।
ਧੰਨ ਸ੍ਰੀ ਗੁਰੂ ਮਹਾਰਾਜ ਜੀ ਦੇ ਲਈ ਜੋ ਜੋ ਵੀ ਜਥਾ ਜੋਗ ਤਿਲ ਫੁੱਲ ਪਟਾਵਾਂ ਰਸਦਾਂ ਵਸਦਾਂ ਧਨ ਦੌਲਤ ਜੋ ਕੁਝ ਵੀ ਸੰਭਵ ਹੋਇਆ ਇਕੱਠਾ ਕਰਕੇ
ਕ੍ਰਮ ਕਰ ਪੰਥ ਉਲੰਘਤ ਆਏ
ਕਦਮ ਬਕਦਮ ਆਪੋ ਆਪਣਾ ਸਫ਼ਰ ਤੈਅ ਕਰਦੇ ਹੋਏ
ਕੀਰਤਪੁਰ ਗੁਰ ਜਾਸ ਆਏ
ਜਿੱਥੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੋਭਾ ਪਾ ਰਹੇ ਨੇ। ਦੀਨ ਦੁਨੀਆਂ ਦੇ ਬਾਦਸ਼ਾਹ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਸਨ ਇੱਥੇ ਪਹੁੰਚ ਕਰਕੇ
ਅਰਪੈ ਆਗੇ
ਬੜਾ ਚਾਉ ਸੰਗਤਾਂ ਨੂੰ ਬੜਾ ਹਰਸੋ ਉਲਾਸ ਇੰਨਾ ਖੁਸ਼ੀ ਖੇੜਾ ਸੀ ਦੋ ਜਾਨ ਦੇ ਵਾਲੀ ਮਹਾਰਾਜ ਜੀ ਦੀ ਹਜੂਰੀ ਵਿਚ ਦੁਨੀਆਂ ਦਾ ਧਨ ਭੇਟਾ ਕਰਨ ਜਾ ਰਿਹਾ। ਪਰ ਦੁਨੀਆਂ ਦਾ ਮਾਲਕ ਸੱਚਾ ਪਾਤਸ਼ਾਹ ਸੰਸਾਰ ਦੀ ਕੌਡੀ ਪ੍ਰਾਪਤ ਕਰਦਾ ਸਾਡੇ ਕੋਲੋਂ ਹਜੂਰ ਮਹਾਰਾਜ ਸਾਡੇ ਕੋਲੋਂ ਸੋਨੇ ਚਾਂਦੀ ਦੀਆਂ ਹੀਰੇ ਜਵਾਹਰਾਤਾਂ ਦੀਆਂ ਥੈਲੀਆਂ ਪ੍ਰਾਪਤ ਕਰਦਾ ਪਰ ਬਖਸ਼ਦਾ ਦੁਨੀਆਂ ਤੋਂ ਸਦੀਵ ਕਾਲ ਲਈ ਆਵਾਗਮਨ ਤੋਂ ਮੁਕਤੀ। ਐਸਾ ਦੁਨੀਆਂ ਦਾ ਸ਼ਾਇਦ ਕੋਈ ਮਹਾਨ ਰਹਿਬਰ ਹੋਵੇ ਜਿਹੜਾ ਸੰਸਾਰੀ ਰੁਪਈਆਂ ਪੈਸਿਆਂ ਪਿੱਛੇ ਆਵਾਗਮਨ ਤੋਂ ਮੁਕਤੀ ਬਖਸ਼ਦਾ ਹੋਵੇ। ਇਹ ਕਿਸੇ ਵਿਰਲੇ ਦੇਸੇ ਆਉਂਦੀ ਹੈ। ਜਗਤ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਘਰ ਦੀ ਗੁਰਗੱਦੀ ਹੈ ਜੋ ਸੰਸਾਰੀ ਧਨ ਲਵਾਸਤੇ ਦੁਨੀਆਂ ਦੀ ਧਨ ਦੌਲਤ ਮੱਥਾ ਟੇਕਣ ਵਾਲੇ ਨੂੰ ਆਉਂਦੇ ਕਹਿ ਦਿੱਤਾ ਉਹ ਸਿੱਖਾ ਜਾ ਤੇਰੀ ਆਵਾਗਮਨ ਤੋਂ ਮੁਕਤੀ ਕਰ ਦਿੱਤੀ। ਜਿਹੜੀ ਜਪਾ ਤਪਾ ਹਠਾ ਪ੍ਰਾਣਾਯਾਮਾ ਯੋਗਾ ਵਿਆਸਾ ਨਾਲ ਦੰਨ ਪੁੰਨ ਨਾਲ ਨਹੀਂ ਸੀ ਪ੍ਰਾਪਤ ਹੁੰਦੀ ਉਹ ਮੁਕਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚ ਮੱਥਾ ਟੇਕੋ। ਬਸ ਮੱਥਾ ਟੇਕਦਿਆਂ ਸਤਿਗੁਰੂ ਦੇ ਚਰਨਾਂ ਚ ਬੇਨਤੀ ਕਹਿ ਦੋ ਸਤਿਗੁਰੂ ਮੈਨੂੰ 84 ਦੇ ਗੇੜ ਫੇਰ ਤੋਂ ਮੁਕਤੀ ਬਖਸ਼ ਦੇ ਸੱਚਖੰਡ ਵਾਸਾ ਹੋ ਜੇ ਮੈਂ ਜਿਉਂਦੇ ਜੀ ਮੁਕਤ ਹੋ ਜਾਵਾਂ। ਐਸੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਚੋਂ ਸੰਗਤਾਂ ਦਾ ਖੁਸ਼ੀ ਉਤਸ਼ਾਹ ਵੇਖਿਆ ਹੀ ਬਣਦਾ ਹੈ।
ਨਮਰੀ ਹੋਏ ਚਰਨ ਗੁਰ ਲਾਗੇ।
ਬਹੁਤ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਆਉਣਾ ਦੋਨੋਂ ਹੱਥ ਜੋੜਨੇ ਆਪਣਾ ਮਸਤਕ ਸਤਿਗੁਰਾਂ ਦੇ ਪਾਵਨ ਚਰਨਾਂ ਚ ਟਿਕਾ ਕਰਕੇ
ਬੁਖਾਰਾ ਆਦਿਕ ਪੁਰਗਨ।
ਇਹ ਸੰਗਤਾਂ ਨੇ ਜਿਹੜੀਆਂ ਦੇਸਾਂ ਵਿਦੇਸਾਂ ਪ੍ਰਦੇਸਾਂ ਤੋਂ ਥਾਂ ਪੁਰ ਥਾਂ ਤੋਂ ਆਈਆਂ ਹਨ ਉਹਨਾਂ ਦਾ ਬਹੁਤਾ ਵੱਡਾ ਨਾਮ ਸੀ ਬਲ ਬੁਖਾਰਾ ਆਦਿਕ। ਉਸ ਇਲਾਕੇ ਤੋਂ ਸਮੁੱਚੀ ਸੰਗਤ ਨੇ ਆ ਕਰਕੇ
ਪੱਛਮ ਦਿਸੇ ਪਹੁੰਚੇ ਨਰਗਨ।
ਫਿਰ ਪੱਛਮ ਦਿਸ਼ਾ ਚੋਂ ਹੋਰ ਵੀ ਬੜੇ ਮਾਈ ਭਾਈ ਹਨ ਜਿਹੜੇ ਸੰਗਤਾਂ ਰੂਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਰਨ ਵਿਚ ਆ ਕੇ ਆਪੋ ਆਪਣਾ ਜਨਮ ਜੀਵਨ ਸਫਲਾ ਕਰ ਰਹੇ ਹਨ।
ਮੁਲਤਾਨੇ
ਮੁਲਤਾਨ ਦੇ ਇਲਾਕੇ ਦੀ ਸੰਗਤ ਵੀ ਇਥੋਂ ਦੇ ਵੀ ਮਸੰਦ ਤਥਾ ਗੁਰੂ ਕੇ ਸਿੱਖ ਪ੍ਰਚਾਰਕ ਸਾਰੀਆਂ ਸੰਗਤਾਂ ਨੂੰ ਬੜੇ ਪਿਆਰ ਨਾਲ ਪ੍ਰੇਰਣਾ ਦੇ ਕੇ ਕੀਰਤਪੁਰ ਸਾਹਿਬ ਲੈ ਆਏ ਹਨ।
ਸਿੱਖ ਗਨ ਅਨਕ ਪਾਇਨ ਆਨੇ
ਵੱਡੀ ਭਾਰੀ ਗਿਣਤੀ ਵਿਚ ਜਿੰਨੇ ਵੀ ਸਿੱਖ ਆਏ ਹਨ ਸਭ ਆਪੋ ਆਪਣੀਆਂ ਪਟਾਵਾਂ ਤੋਂ ਬਿਨਾਂ ਗੁਰਦੇਵ ਜੀ ਦੀ ਹਜੂਰੀ ਚ ਮੱਥਾ ਟੇਕਣਾ ਠੀਕ ਨਹੀਂ ਸੀ ਸਮਝਦੇ। ਭੇਟਾ ਰੱਖੋ ਮੱਥਾ ਟੇਕੋ ਮੰਗੋ ਸਤਿਗੁਰੂ ਦੇ ਦਰ ਤੋਂ ਕੁਝ ਵੀ। ਇਹ ਇੱਕ ਪੁਰਾਣਾ ਰਿਵਾਜ ਸੀ ਰਵਾਇਤ ਸੀ ਜੋ ਸਾਰੇ ਸਿੱਖ ਸੇਵਕ ਤੇ ਅਮਲ ਕਮਾਉਂਦੇ ਸਨ।
ਦਿਸਤੇ ਆਏ ਉਜੈਨ।
ਉਜੈਨ ਮੰਨਿਆ ਪਰਮੰਨਿਆ ਮਹਾਨ ਤੀਰਥ ਹੈ ਸਨਾਤਨ ਮਤ ਦਾ ਦੱਖਣ ਦਿਸ਼ਾ ਵਿਚ। ਇਥੋਂ ਵੀ ਬੜੀ ਭਾਰੀ ਗਿਣਤੀ ਚ ਜਗਤ ਗੁਰੂ ਬਾਬਾ ਜੀ ਨੇ ਇਥੇ ਚਰਨ ਪਾਏ। ਪਾਤਸ਼ਾਹ ਜੀ ਦੇ ਚਰਨ ਪੈਂਦੇ ਆ ਇਥੋਂ ਦਾ ਰਾਜਾ ਗੁਰੂ ਮਹਾਰਾਜ ਜੀ ਤੇ ਤਰਕ ਕਰ ਬੈਠਿਆ ਸੀ। ਉਜੈਨ ਦਾ ਰਾਜਾ ਤਰਕ ਕੀ ਸੀ ਬਾਬਾ ਤੈਨੂੰ ਦੁਨੀਆ ਨਾਨਕ ਨਿਰੰਕਾਰੀ ਕਹਿੰਦੀ ਆ ਮੈਨੂੰ ਜਵਾਬ ਦੇ ਵੀ ਨਿਰੰਕਾਰ ਦੇ ਤਾਂ ਸ਼ਕਲ ਸੂਰਤ ਕੋਈ ਨਹੀਂ ਉਹਦਾ ਰੂਪ ਕੋਈ ਨਹੀਂ ਤੈਨੂੰ ਨਿਰੰਕਾਰ ਕਿਉਂ ਕਹਿੰਦੀ ਆ ਦੁਨੀਆ ਮੇਰਾ ਪ੍ਰਸ਼ਨ ਆ ਮੇਰੇ ਕੋਲ ਹਜ਼ਾਰਾਂ ਬ੍ਰਾਹਮਣ ਵਿਦਵਾਨ ਪੰਡਿਤ ਗੁਣੀ ਗਿਆਨੀ ਬੈਠੇ ਨੇ ਇਹ ਮਹਾਨ ਤੀਰਥ ਹੈ ਮੈਨੂੰ ਨਿਰੰਕਾਰ ਸ਼ਬਦ ਦੀ ਪਰਿਭਾਸ਼ਾ ਦੱਸ ਕੇ ਜਾ ਵੀ ਨਿਰੰਕਾਰ ਹੁੰਦਾ ਕੌਣ ਹੈ ਬਾਬਾ ਕਹਿੰਦਾ ਪ੍ਰੇਮੀਆਂ ਨਿਰੰਕਾਰ ਹੁੰਦਾ ਜਿਹਦੀ ਸ਼ਕਲ ਨਹੀਂ ਹੁੰਦੀ ਕੋਈ ਨਿਰ ਆਕਾਰ ਉਹ ਹੱਸ ਕੇ ਕਹਿੰਦਾ ਮੇਰੀ ਸਭਾ ਵਿਚ ਪੰਡਿਤ ਬੈਠਾ ਚਾਰੇ ਵੇਦ ਮੂੰਹ ਜਵਾਨੀ ਚੇਤੇ 18 ਪੁਰਾਣ ਦਾ ਪੱਕਾ ਪਾਠੀ 27 ਸਮਿਰਤੀਆਂ ਦੀ ਜੁਗਤੀਆਂ ਜਾਣ ਵਾਲੇ ਉਪਨਿਸ਼ਦਾਂ ਦਾ ਆਮ ਪਾਠ ਕਰਨ ਵਾਲੇ ਮਹਾਨ ਵਿਦਵਾਨ ਬੈਠੇ ਨੇ ਮੈਨੂੰ ਉੱਠ ਕੇ ਦੱਸ ਦੋ ਕੋਈ ਕਿ ਕਿਸੇ ਬੰਦੇ ਦਾ ਨਾਮ ਨਿਰੰਕਾਰ ਹੁੰਦਾ ਸਾਰੇ ਪੰਡਿਤਾਂ ਨੇ ਹੱਥ ਤੇ ਹੱਥ ਮਾਰਿਆ ਤਾੜੀ ਮਾਰ ਕੇ ਠਾਕਾ ਮਾਰ ਕੇ ਹੱਸੇ ਕਹਿੰਦੇ ਵਾਹ ਨਾਨਕ ਨਿਰੰਕਾਰੀ ਕੋਈ ਨਾਨਕ ਤਪੀਆ ਕਵੇ ਮੰਨ ਲਵਾਂਗੇ ਗੁਰੂ ਨਾਨਕ ਕਹਿ ਦੇ ਦੁਨੀਆਂ ਮੰਨ ਲਵਾਂਗੇ ਨਾਨਕ ਸੰਤ ਕਹਿ ਦੇ ਮੰਨ ਲਵਾਂਗੇ ਪਰ ਨਾਨਕ ਨਿਰੰਕਾਰੀ ਨਹੀਂ ਜੇ ਹੋ ਸਕਦਾ। ਸਤਿਗੁਰੂ ਕਹਿੰਦੇ ਤਰਕ ਦਲੀਲ ਇਹ ਦੋ ਚੀਜ਼ਾਂ ਚੰਗੀ ਨੂੰ ਗਲਤ, ਗਲਤ ਨੂੰ ਚੰਗੀ ਬਣਾ ਦਿੰਦੀਆਂ, ਇਸ ਲਈ ਸਾਡੀ ਤਰਕ ਕੋਈ ਨਹੀਂ ਰਾਜਨ, ਸਾਡੀ ਤਰਕ ਵੀ ਕੋਈ ਨਹੀਂ, ਪਰ ਜਿਹੜੇ ਤੇਰੇ ਬਚਨ ਨੇ ਇਹ ਮੰਨੇ ਪਰਮੰਨੇ ਬਚਨ ਨੇ। ਉੱਠ ਕੇ ਸਤਿਗੁਰੂ ਮਹਾਰਾਜ ਜੀ ਦੀਵਾਨ ਪੰਡਾਲ ਦੀ ਸਮਾਪਤੀ ਤੋਂ ਬਾਅਦ ਕਹਿੰਦੇ ਸੰਗਤ ਤੋਂ ਬਾਹਰ ਇਹਦਾ ਪ੍ਰਸ਼ਨ ਦਾ ਜਵਾਬ ਦੇਵਾਂਗੇ। ਉੱਠੇ, ਉੱਠ ਕੇ ਹਜ਼ੂਰ ਮਹਾਰਾਜ ਜੀ ਜਦੋਂ ਇੱਕ ਕਦਮ ਦੋ ਕਦਮ ਪੁੱਟੇ ਰਾਜਾ ਨਾਲ ਸੀ ਕਿ ਬਾਬਾ ਨਾਨਕ ਕਿਤੇ ਐਵੀਂ ਨਾ ਚਲਾ ਜਾਵੇ, ਮੇਰੇ ਪ੍ਰਸ਼ਨ ਦਾ ਜਵਾਬ ਹੀ ਨਾ ਹੋਵੇ। ਤੁਰ ਲੱਗੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਰਾਜਨ ਮੇਰੀ ਕੁਪੀਨ ਰਹਿ ਗਈ, ਕੁਪੀਨ ਉਹ ਚੁੱਕ ਕੇ ਲਿਆਓ। ਕੁਪੀਨ ਚੁੱਕੀ ਜਿੱਥੇ ਸਤਿਗੁਰੂ ਬੈਠੇ ਸੀ, ਚੁੱਕ ਕੇ ਜਦੋਂ ਗਾਂਹ ਤੁਰ ਲੱਗੇ ਮਹਾਰਾਜ ਕਹਿੰਦੇ ਲੈ ਕੁਪੀਨ ਮੇਰੇ ਲੱਕ ਨਾਲ ਬੰਨ ਦੇ। ਪੁਰਾਣੇ ਬਜ਼ੁਰਗ ਜਾਣਦੇ ਉਹ ਕੁਪੀਨ ਕੀ ਹੁੰਦੀ ਹੈ। ਉਹ ਜਦੋਂ ਬੰਨਣ ਲੱਗੇ ਕੁਪੀਨ, ਉਹ ਕਵੇ ਬਾਬਾ ਤੂੰ ਵਿਖਾਈ ਮੈਨੂੰ ਦਿੰਦਾ ਪਰ ਤੇਰਾ ਸਰੀਰ ਕਿੱਥੇ ਹੈ? ਸਤਿਗੁਰ ਕਹਿੰਦੇ ਜਲਦੀ ਕਰ ਅਸੀਂ ਬਾਹਰ ਜਾਣਾ, ਤੂੰ ਕੁਪੀਨ ਸਜਾ। ਕਹਿੰਦੇ ਮਹਾਰਾਜ ਤੁਹਾਡਾ ਸਰੀਰ ਕੋਈ ਨਹੀਂ, ਤੁਹਾਡੀ ਆਵਾਜ਼ ਹੈ ਬਸ। ਇਹ ਤਰਕ ਨਹੀਂ, ਇਹ ਦਲੀਲ ਨਹੀਂ, ਇਹ ਸੱਚ ਹੈ। ਇਸ ਲਈ ਨਾਨਕ ਨੂੰ ਦੁਨੀਆ ਪਿਆਰ ਨਾਲ ਕਹਿੰਦੀ ਹੈ, ਮੈਂ ਨਹੀਂ ਕਹਿੰਦਾ, ਨਿਰੰਕਾਰੀ ਹੈ ਨਾਨਕ। ਚਰਨ ਫੜ ਲਏ, ਕਹਿੰਦੇ ਸਤਿਗੁਰੂ ਆਪਣੇ ਸਹੀ ਰੂਪ ਚ ਆ ਜਾਓ, ਮੈਂ ਭੁਲੇਖੇ ਚ ਰਹਿ ਗਿਆ। ਰਹੋ ਵਿਚਾਰ, ਆਓ ਆਪਣੀ ਵਿਚਾਰ ਤੇ। ਐਸੇ ਉਜੈਨ ਦੀ ਸੰਗਤ ਉਦੋਂ ਹਜ਼ਾਰਾਂ ਦੀ ਗਿਣਤੀ ਚ ਗੁਰੂ ਮਹਾਰਾਜ ਜੀ ਦੇ ਸੇਵਕ ਬਣੇ, ਉਹ ਰਾਜਾ ਵੀ ਸੇਵਕ ਬਣਿਆ। ਇਸ ਕਾਰਨ ਉੱਥੇ ਸੰਗਤ ਦੀ ਬਹੁਤਾਤ ਹੈ। ਪਾਤਸ਼ਾਹ ਜੀ ਦੀ ਹਜ਼ੂਰੀ ਚ ਉਜੈਨ ਤੋਂ ਵੀ ਬੜੀ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਹੋਈਆਂ ਹਨ।
ਮੰਗ ਮੰਗ ਆਦਿਕ ਜੋ ਦੇਸ਼,
ਦੂਰ ਦੁਰਾਡੇ ਹੋਰ ਵੀ ਕਿਹੜੇ ਕਿਹੜੇ ਦੇਸ਼ਾਂ ਦਾ ਨਾਂ ਲਈਏ। ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਬੜੀ ਗਿਣਤੀ ਵਿੱਚ ਸੰਗਤਾਂ ਚ ਬੜਾ ਉਮੜ ਕੇ ਉਤਸ਼ਾਹ ਹੈ, ਜਿਵੇਂ ਤਿਥ ਤਿਉਹਾਰ ਤੇ ਇਕੱਤਰ ਹੋਈਦਾ ਹੈ।
ਅਨੂਠੀ ਮੋਲ ਬਡੇਰੇ,
ਐਸੀ ਕੀਮਤੀ ਤੋਂ ਕੀਮਤੀ ਅਦਭੁਤ ਵਸਤਾਂ ਵੀ ਮੁੱਲ ਖਰੀਦ ਕੇ ਲੋਕ ਲੈ ਆਏ ਹਨ।
ਲੈ ਆਏ ਤਿਥ ਬੇਰੇ,
ਬੜਾ ਚਾਓ ਆ ਮੇਰੇ ਸਤਿਗੁਰੂ ਨੂੰ ਐਸੀ ਚੀਜ਼ ਲੈ ਕੇ ਜਾਈਏ ਜਿਹੜੀ ਕਿਤੇ ਉਪਲਬਧ ਨਾ ਹੋਵੇ। ਕੋਈ ਕਾਬਲ ਕੰਧਾਰ ਤੋਂ, ਕੋਈ ਅਫਗਾਨ ਦੇ ਇਲਾਕੇ ਚੋ, ਬਲਖ ਬੁਖਾਰੇ, ਜਿਹੜੀਆਂ ਉਸ ਇਲਾਕੇ ਚ ਮੰਨੀਆਂ ਪਰਮੰਨੀਆਂ ਕੀਮਤੀ ਵਸਤਾਂ ਹੁੰਦੀਆਂ, ਉਹ ਕਈ ਕਈ ਸਿੱਖ ਸੇਵਕ ਇਕੱਠੇ ਹੋ ਕੇ ਧਨ ਦੌਲਤ ਖਰਚ ਕੇ ਲਿਆਉਂਦੇ ਹਨ।
ਕਾਰਨ ਵਸਤਰ ਅਜਾਇਬ,
ਹੋਰ ਬਹੁਤ ਬੇਤਹਾਸਾ ਅਣਗਿਣਤ ਵਸਤੂਆਂ ਹਨ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਚ ਸਿੱਖ ਸੇਵਕ ਭੇਟਾ ਕਰ ਰਹੇ ਹਨ।
ਦਰਸ਼ਨ ਕਰੇ ਗੁਰ ਸਾਹਿਬ,
ਧੰਨ ਸ੍ਰੀ ਗੁਰੂ ਮਹਾਰਾਜ ਜੀ ਦੇ ਸਬੱਬੀ ਦਰਸ਼ਨ ਕਰਨ ਦਾ ਇੱਕ ਸਬੱਬ ਹੈ। ਭੇਟਾ ਅੱਗੇ ਰੱਖੋ, ਸਤਿਗੁਰੂ ਮਹਾਰਾਜ ਜੀ ਦੇ ਦਦਾਰ ਹੋ ਜਾਣ। ਇੱਛਾ ਕੀ ਹੁੰਦੀ ਹੈ? ਵੀ ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਪੈ ਜਾਵੇ ਸਾਡੇ ਤੇ, ਬਸ ਅਸੀਂ ਨਿਹਾਲ ਨਿਹਾਲ ਹੋ ਜਾਣਾ ਕਰੀਏ।
ਸਿਮ ਪੂਰਬ ਕੇ ਚੱਲ ਕਰ ਆਏ, ਢਾਕਾ ਆਦਿ ਦੇਸ਼ ਸਮਦਾਏ,
ਪੂਰਬ ਦੇਸ਼ ਦੇ ਇਲਾਕੇ ਚੋ ਢਾਕਾ ਬੰਗਲਾ ਦੀ ਸੰਗਤ ਬੜੀ ਭਾਰੀ ਗਿਣਤੀ ਚ ਮਹਾਰਾਜ ਜੀ ਦੀ ਹਜ਼ੂਰੀ ਪੁੱਜ ਰਹੀ ਹੈ।
ਪਤਨੇ ਆਦਿਕ ਸਿੱਖ ਜੇਈ ਲੈ ਉਪਾਇਨ ਪਹੁੰਚੇ ਤੇ,
ਫਿਰ ਪਟਨੇ ਦੇ ਇਲਾਕੇ ਦੀ ਬੜੀ ਭਾਰੀ ਪਾਟਲੀ ਪੁੱਤਰ ਦੇ ਇਲਾਕੇ ਦੀ ਸੰਗਤ ਸਭ ਨੂੰ ਬੜਾ ਚਾਅ ਹੈ। ਗੁਰੂ ਮਹਾਰਾਜ ਜੀ ਇੱਥੇ ਆਪ ਗਏ, ਜਗਤ ਗੁਰੂ ਬਾਬਾ ਜੀ ਨੇ ਕਿਰਪਾ ਕੀਤੀ। ਸਤਿਗੁਰੂ ਨਾਨਕ ਸਾਹਿਬ ਜੀ ਦੇ ਚਰਨ ਸੋ ਪਾਵਨ ਪਵਿੱਤਰ ਸਥਾਨ ਹੈ ਪਟਨਾ ਸਾਹਿਬ ਦੀ ਧਰਤੀ, ਜਿੱਥੇ ਕਲਗੀਧਰ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ। ਉਹ ਸਾਲ ਸਰਾਏ ਜੌਹਰੀ ਦਾ ਘਰ ਹੈ, ਜਿੱਥੇ ਪਹਿਲੇ ਜਾਮੇ ਸਤਿਗੁਰਾਂ ਨੇ ਕਿਹਾ ਸੀ ਜੌਹਰੀ ਤੇਰੇ ਘਰ ਹੁਣ ਚਰਨ ਨਹੀਂ, ਦਸਵੇਂ ਜਾਮੇ ਚ ਅਵਤਾਰ ਧਾਰਾਂਗੇ। ਇਹ ਉਹ ਸਾਲ ਸਰੈ ਜੌਹਰੀ ਦਾ ਘਰ ਚੁਬਾਰਾ, ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਦਸਵਾਂ ਜਾਮਾ ਧਾਰਨ ਕਰਕੇ ਦੁਨੀਆਂ ਤੇ ਅਵਤਾਰ ਤਾਰਿਆ। ਆਓ ਉਥੋਂ ਦੀ ਸੰਗਤ ਦਾ ਵੀ ਬੜੇ ਪਿਆਰ ਸਤਿਕਾਰ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਚ ਆਉਣਾ ਹੋਇਆ ਹੈ।
ਪਰਬਤ ਵਾਸੀ ਚੱਲ ਆਏ, ਸਤਿਗੁਰ ਹਰਗੋਬਿੰਦ ਦਰਸਾਏ,
ਫਿਰ ਪਹਾੜ ਦੇ ਇਲਾਕੇ ਦੀ ਉੱਚੀਆਂ ਚੋਟੀਆਂ ਤੋਂ, ਦੂਰ ਦੁਰਾਡੇ ਤੋਂ ਜਿਹੜੀ ਵੀ ਸੰਗਤ ਆ ਸਕਦੀ ਸੀ, ਸਭ ਨੇ ਮਹਾਰਾਜ ਜੀ ਦੇ ਪਾਵਨ ਚਰਨਾਂ ਚ ਇਹ ਕੀਰਤਪੁਰ ਸਾਹਿਬ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ, ਸੰਗਤਾਂ ਰਹੀਆਂ ਹਨ।
ਕੀਰਤਪੁਰ ਕੇ ਚੋਂ ਦਿਸ਼ ਡੇਰੇ, ਆਨ ਸੰਗਤਾਂ ਕੀਨ ਕਨੇਰੇ,
ਉੱਤਰ ਦੱਖਣ ਪੂਰਬ ਪੱਛਮ ਕੀਰਤਪੁਰ ਸਾਹਿਬ ਦਾ ਚਾਰੇ ਪਾਸਿਓਂ ਸੰਗਤਾਂ ਨੇ ਤੰਬੂ ਤਮੋਟੀਆਂ ਲਾ, ਉਚੇਚੇ ਤੌਰ ਤੇ ਆਸਣ ਵਿਛਾ, ਵਧੀਆ ਜੋ ਜੋ ਵੀ ਲੋੜੀਂਦੇ ਇੰਤਜ਼ਾਮ ਸਨ ਸਮੂਹ ਸੰਗਤਾਂ ਖੁਦ ਬਾ ਖੁਦ ਕਰ ਰਹੀਆਂ ਹਨ।
ਤ੍ਰਿਹਣ ਭੱਲੇ ਜੇ
ਜਿੰਨੇ ਵੀ ਜਗਤ ਗੁਰੂ ਬਾਬਾ ਜੀ ਦੀ ਅੰਸ ਬੇਦੀ ਕੁਲ ਦੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਤ੍ਰਿਹਣ ਪਰਿਵਾਰਾਂ ਚੋਂ ਸਭ ਭੱਲਿਆਂ ਚੋਂ ਸ੍ਰੀ ਗੁਰੂ ਅਮਰਦਾਸ ਜੀ ਦੀ ਅੰਸ ਦੇ ਵੱਡੇ ਛੋਟੇ ਸਭ ਮਹਾਂਪੁਰਸ਼ ਹਾਜ਼ਰ ਹੋ ਰਹੇ ਹਨ।
ਸਾਰੀ ਗੁਰ ਪਹੁੰਚੇ ਤੇਈ
ਸਾਰੇ ਗੁਰੂ ਮਹਾਰਾਜ ਜੀ ਦੀ ਰਜਾ ਵਿਚ ਆਗਿਆ ਵਿਚ ਰਹਿਣ ਵਾਲੇ ਹਨ। ਹੁਕਮ ਵਿਚ ਹੀ ਸਤਿਗੁਰਾਂ ਦੇ ਪਾਵਨ ਦਰਬਾਰ ਹਾਜ਼ਰ ਹੋ ਕਰਕੇ
ਜੰਗਲ ਦੇਸ਼ ਸੰਗ ਤਾਂ ਸੰਗ ਭਗਤੂ ਗਯੋ ਰਿਦੇ ਗੁਰ ਰੰਗ।
ਫਿਰ ਰਹਿ ਗਿਆ ਮਾਲਵੇ ਇਲਾਕਾ ਸਾਰਾ ਭਾਈ ਭਗਤੂ ਬੜੇ ਮਹਾਂਪੁਰਖ ਨੇ ਭਗਤੀ ਦੇ ਮੁਜੱਸਮੇ ਸੰਗਤਾਂ ਨੂੰ ਪ੍ਰੇਰਨਾ ਕਰਕੇ ਬੜੀ ਭਾਰੀ ਗਿਣਤੀ ਚ ਇਹਨੂੰ ਜੰਗਲ ਦੇਸ਼ ਦਾ ਇਲਾਕਾ ਆਖਦੇ ਸਨ। ਇਹਨਾਂ ਦੀ ਸੰਗਤ ਬੜੀ ਗਿਣਤੀ ਵੇ ਸਤਿਗੁਰਾਂ ਦੀ ਹਜੂਰੀ ਚ ਪੁੱਜੀ ਹੈ।
ਭਾਈ ਬੈਲੋ ਚੱਲ ਆਯੋ ਸੰਗ ਅਨੇਕ ਗੁਰੂ ਸਿੱਖ ਲਿਆਇਓ।
ਭਾਈ ਬਹਿਲੋ ਸਭ ਤੋਂ ਪਹਿਲੋ ਇਹਨਾਂ ਨੂੰ ਰੁਤਬਾ ਸੀ। ਇਹਨਾਂ ਨੇ ਵੀ ਬੜੀ ਸੰਗਤਾਂ ਨੂੰ ਪ੍ਰੇਰਨਾ ਦੇ ਕੇ ਗੁਰੂ ਦਰਬਾਰ ਪੁੱਜਦੇ ਹੋਏ
ਇਤਿਆਦਕ ਜੇ ਗਿਆਨੀ ਭਏ ਗੁਰ ਤੇ ਮੰਜੀ ਪਦ ਕੋ ਲਏ।
ਗੁਰੂ ਮਹਾਰਾਜ ਜੀ ਦੀ ਕਿਰਪਾ ਹੋਈ ਜਿਹੜਾ ਗਿਆਨਵਾਨ ਹੋ ਜਾਂਦਾ ਸੀ ਜਿਹਨੂੰ ਗਿਆਨ ਹੁੰਦਾ ਸੀ ਗੁਰਬਾਣੀ ਦੇ ਸ਼ੁੱਧ ਪਾਠ ਦਾ ਸ਼ੁੱਧ ਪਾਠ ਦੀ ਸੰਥਿਆ ਕਰਵਾਉਣੀ ਗੁਰਬਾਣੀ ਦਾ ਮਹਾਤਮ ਦੱਸਣਾ ਬਾਣੀ ਕੰਠ ਕਰਵਾਉਣੀ ਸਿਮਰਨ ਖੁਦ ਕਰਨਾ ਸਿਮਰਨ ਕਰਾਉਣਾ ਉਹ ਜਦੋਂ ਕਿਸੇ ਉੱਚੀ ਅਵਸਥਾ ਤੇ ਜਾ ਪਹੁੰਚਦਾ ਸੀ ਉਹ ਕੋਈ ਸਮਾਹੀ ਤਮਾਹੀ ਵਾਲਾ ਕੰਮ ਨਹੀਂ ਸੀ ਵੀ ਪੰਜ ਸੱਤ ਪੌੜੀਆਂ ਪੜ੍ਹੋ ਜਕਾਰੇ ਛੱਡੋ ਤੇ ਗਿਆਨੀ ਜੀ ਦੁਨੀਆਂ ਕਹਿਣ ਲੱਗ ਜਾਂਦੀ ਹੈ ਇਹੋ ਜਿਹਾ ਕੰਮ ਉਹਨਾਂ ਦਿਨਾਂ ਵਿੱਚ ਨਹੀਂ ਸੀ। ਜਿਹਨੇ ਬਾਕਾਇਦਾ ਤੌਰ ਤੇ ਕਦਮ ਬ ਕਦਮ ਗੁਰਬਾਣੀ ਦੇ ਨਿਯਮਾਂ ਦੀ ਪਾਲਣਾ ਕੀਤੀ ਸਤਿਗੁਰਾਂ ਦੇ ਹੁਕਮਾਂ ਤੇ ਪਹਿਰਾ ਦਿੰਦਾ ਰਿਹਾ ਉਹ ਜਦੋਂ ਗਿਆਨੀ ਬਣ ਜਾਂਦਾ ਸੀ ਵੇਖਣ ਵਾਲਾ ਕੌਣ ਹੁੰਦਾ ਸੀ ਸਤਿਗੁਰੂ ਵੇਖਦੇ ਸੀ ਸਤਿਗੁਰੂ ਮੇਰਾ ਸਿੱਖ ਗਿਆਨੀ ਹੋ ਗਿਆ ਇਹ ਦੁਨੀਆਂ ਨੂੰ ਗਿਆਨ ਵੰਡ ਸਕਦਾ ਇਹਦੇ ਤੇ ਕਿਰਪਾ ਹੋ ਗਈ। ਫਿਰ ਉਹ ਮਹਾਰਾਜ ਜੀ ਕਿਤੇ ਨਾ ਕਿਤੇ ਵੇਲੇ ਕੁ ਵੇਲੇ ਭਾਈ ਮੰਝ ਵਾਂਗ ਵੇਖ ਲੈਂਦੇ ਸੀ ਪ੍ਰੀਖਿਆ ਪਾ ਕੇ ਇਮਤਿਹਾਨ ਵਿੱਚੋਂ ਸਫਲਤਾ ਵੇਖਦੇ ਸੀ ਪ੍ਰਾਪਤ ਹੋ ਗਈ ਉਹਨਾਂ ਨੂੰ ਗਿਆਨੀ ਕਥਨ ਕੀਤਾ ਭਾਈ ਸੰਤੋਖ ਸਿੰਘ ਸਾਹਿਬ ਨੇ ਹਜ਼ੂਰ ਮਹਾਰਾਜ ਜੀ ਫਿਰ ਉਹਨੂੰ ਪਿਆਰ ਵਿੱਚ ਆਪ ਵੀ ਗਿਆਨੀ ਕਹਿੰਦੇ ਸੀ। ਉਹ ਗਿਆਨ ਦੀ ਅਵਸਥਾ ਪ੍ਰਾਪਤ ਕਰਕੇ ਜਗਤ ਅੰਦਰ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਸਾਰੇ ਦੇ ਸਾਰੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਪਹੁੰਚੇ ਉਹਨਾਂ ਨੂੰ ਮੰਜੀ ਸ਼ਬਦ ਨਾਲ 22 ਮੰਜੀਆਂ ਭਾਈਆਂ ਨੂੰ ਤੇ 72 ਪੀੜੇ ਮਾਤਾਵਾਂ ਬੀਬੀਆਂ ਭੈਣਾਂ ਮਾਈਆਂ ਨੂੰ ਇਹ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰਕੇ ਗਏ ਸੀ ਉਹਨਾਂ ਨੇ ਕਰਨਾ ਕਿ ਮਾਈਆਂ ਨੂੰ ਮਾਈਆਂ ਨੇ ਪਾਠ ਪੜਾਉਣਾ ਗੁਰਬਾਣੀ ਦੀ ਸੰਥਿਆ ਕਰਵਾਉਣੀ ਇੱਕ ਬਹੁਤ ਵੱਡੀ ਸੰਸਕ੍ਰਿਤ ਤਬਦੀਲੀ ਸੀ ਤਾਂ ਕਿ ਲੋਕ ਪਰੰਪਰਾਗਤ ਜਿਹੜੇ ਕਰਮ ਕਾਂਡ ਸੀ ਉਹਨਾਂ ਨੂੰ ਤਿਆਗਣ ਇੱਕ ਈਸ਼ਵਰਵਾਦ ਦੀ ਭਗਤੀ ਨਾਲ ਜੁੜਨ ਇਹਨਾਂ ਦਾ ਮਾਨ ਕਰਮ ਇਹ ਹੁੰਦਾ ਸੀ। ਰਹੋ ਵਿਚਾਰ ਸਾਰੇ ਦੇ ਸਾਰੇ ਗੁਰੂ ਮਹਾਰਾਜ ਜੀ ਦੇ ਮੰਜੀਆਂ ਤੇ ਨਿਯੁਕਤ ਕੀਤੇ ਹੋਏ ਪ੍ਰਚਾਰਕਾਂ ਨੇ ਵੀ ਆ ਕਰਕੇ
ਸਭ ਆਏ ਗੁਰ ਕੇ ਦੁਆਰੇ ਭਈ ਪੀਰ ਬੋਪੁਰ ਪਰਵਾਰੇ
ਇੰਨਾ ਇਕੱਠ ਹੋ ਗਿਆ ਮੇਲਾ ਹੁਮ ਹਮਾ ਕੇ ਹਜ਼ਾਰਾਂ ਦੀ ਗਿਣਤੀ ਵਿਚ ਗਿਣਨੀ ਸੀ ਹੁੰਦੇ ਜੇ ਇੱਕ ਵਾਰੀ ਰੁੜ ਜੇ ਦੁਬਾਰਾ ਲੱਭਦਾ ਨਹੀਂ ਸੀ ਜਲਦੀ ਕਿਤੇ ਸਹੀ ਥਾਂ ਤੇ ਟਿਕਾਣੇ ਤੋਂ ਬਿਨਾਂ ਇਹਨਾਂ ਸੰਗਤਾਂ ਵਿਚ ਉਤਸ਼ਾਹ ਹੈ।
ਦਰਸ਼ਨ ਕਰੈ ਅਕੋਰ ਚਡਾਮੈ ਮਨ ਬਾਂਚਿਤ ਸਿੱਖ ਸੰਗਤ ਪਾਵੈ
ਆਪੋ ਆਪਣੀਆਂ ਮਨੋ ਭਾਵਨਾ ਅਨੁਸਾਰ ਪਿਟਾਵਾਂ ਅਰਪਣ ਕਰਦੇ ਹਨ। ਮੂੰਹ ਮੰਗਿਆ ਮਨੋ ਕਾਮਨਾ ਭਾਵਨਾ ਇੱਛਾ ਕੀ ਹੈ ਮੰਗ ਕੀ ਹੈ ਕੀ ਪਦਾਰਥ ਲੈਣ ਵਾਸਤੇ ਆਇਆ ਉਹ ਤੁਰੰਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬਖਸ਼ ਰਹੇ ਹਨ।
ਮਦਰ ਦੇਸ਼ ਲਾ ਪੁਰ ਤੇ ਆਦ ਸਿੱਖ ਆਏ ਦੇਖੇ ਐਲਾ
ਲਾਹੌਰ ਆਦਿਕ ਤੋਂ ਵੀ ਹੋਰ ਜੋ ਵੀ ਨੇੜੇ ਤੇੜੇ ਵੱਡੇ ਛੋਟੇ ਥਾਂ ਪਰ ਥਾਂ ਤੋਂ ਬੜੀ ਭਾਰੀ ਗਿਣਤੀ ਵਿੱਚ ਸੰਗਤਾਂ ਦਾ ਹੁਮ ਹੁਮ ਆ ਕੇ ਚਾਉ ਸਹਿਤ ਪਹੁੰਚਣਾ ਇਹ ਵੇਖਿਆ ਹੀ ਬਣਦਾ ਸੀ।
ਪ੍ਰਥਮ ਗੁਰਨ ਤੇ ਮੰਜੀ ਲਏ ਪੰਚੋਂ ਤੇ ਜੀਵਤ ਜੋ ਰਹੇ
ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਇਹੋ ਜੀ ਕਿਰਪਾ ਵਾਲੇ ਵੀ ਲੋਕ ਪਏ ਸੀ ਜਿਨ੍ਹਾਂ ਨੇ ਜਗਤ ਗੁਰੂ ਬਾਬਾ ਜੀ ਦਾ ਥਾਪੜਾ ਲਿਆ ਪੰਜਵੇਂ ਪਾਤਸ਼ਾਹ ਤੱਕ ਉਹ ਵੱਡੀ ਵਡੇਰੀ ਉਮਰ ਚ ਪ੍ਰਚਾਰ ਹੀ ਕਰਦੇ ਰਹੇ ਨਿਸ਼ਕਾਮ ਭਾਵਨਾ ਨਾਲ ਪੰਜਵੇਂ ਗੁਰੂ ਮਹਾਰਾਜ ਜੀ ਤੱਕ ਸਤਿਗੁਰੂ ਮਹਾਰਾਜ ਜੀ ਵੱਲੋਂ ਬਖਸ਼ੇ ਹੋਏ ਬਜ਼ੁਰਗਵਾਰ ਜਿਹੜੇ ਸੰਸਾਰ ਅੰਦਰ ਗੁਰੂ ਘਰ ਦਾ ਪ੍ਰਚਾਰ ਪ੍ਰਸਾਰ ਕਰਦੇ ਸਨ ਉਹਨਾਂ ਦਾ ਵਿਸ਼ੇਸ਼ ਜ਼ਿਕਰ ਕਵੀ ਜੀ ਕਰ ਰਹੇ ਹਨ।
ਸਭ ਆਏ ਚਿਤਵਤ ਐਸੇ ਗੁਰੂ ਨੇ ਕਰੇ ਇਕੱਠੇ ਕੈਸੇ।
ਗੁਰੂ ਮਹਾਰਾਜ ਜੀ ਨੇ ਵੇਖੋ ਕੈਸੀ ਜੁਗਤੀ ਬਣਾਈ, ਕੋਈ ਐਸਾ ਪ੍ਰਾਣੀ ਗੁਰਸਿੱਖ ਗੁਰੂ ਨਾਨਕ ਨਾਮ ਲੇਵਾ ਨਹੀਂ ਸੀ, ਕੋਈ ਐਸਾ ਮੋਹਤਵਰ ਪਤਵੰਤਾ ਗੁਰਸਿੱਖ ਨਹੀਂ ਸੀ ਜਿਹੜਾ ਕੀਰਤਪੁਰ ਸਾਹਿਬ ਵਿਖੇ ਨਾ ਪੁੱਜਿਆ ਹੋਵੇ।
ਕਿਨੂੰ ਕਿਉਂ ਨਾ ਜਾਣੀ ਬਾਤ, ਸੁਣ ਸੁਣ ਹੁਕਮ ਪਹੁੰਚੇ ਅਵਦਾਤ।
ਬੜੇ ਚਾਉ ਨਾਲ ਪਹੁੰਚ ਰਹੇ ਨੇ, ਕਿਸੇ ਨੇ ਕੋਈ ਕਿਸੇ ਦੀ ਜਾਤ ਗੋਤ ਨਹੀਂ ਪੁੱਛੀ ਵੀ ਬ੍ਰਾਹਮਣ ਖੱਤਰੀ ਸੂਦ ਵੈਸ ਕੌਣ ਹੈ। ਆਓ ਅੱਜ ਦੀ ਕਥਾ ਇੱਥੋਂ ਤੱਕ ਹੀ ਹੈ।